सर्व कला समरथ डोलन तेरा कहो प्रभु नानक दे कर हाथ जाही कुल ते प्रगट होए ताही कुल को नाम पुन द्वादश गोरिंद को मेरी है प्रणाम।
मग चल पहुँचे नगर अम्बाले इस ते दखन दिश को चाले जब है बरोबर पुर की आए पातशाही उपबन तिस थाए।
परम सत्कार योग सतगुरु जी दी साजी निवाजी साध संगत सरबत माई भाई गरीब नवाज श्री सतगुरु जगजीत सिंह सच्चे पातशाह जी दी अपार बख्शे सदका सतगुरु जी दी पावन रस द्वारा पवित्र पावन होई इस धरती उत्ते एकत्र हो के सतगुरु सच्चे पातशाह जी दा पतित पावन नाम जप रहे हो। सरबत माई भाई सतगुरु चरणा विच हाजरी लवाउण वास्ते एक वार गज के कहो धन श्री गुरु नानक देव सच्चे पातशाह जी। सरबत माई भाई थोड़ा होर जतन करो गज के कहो धन श्री गुरु गोबिंद सिंह सच्चे पातशाह जी। सतगुरु गोबिंद सिंह सच्चे पातशाह जी तो बाद अपने निज कर्म नू अपनी मर्यादा नू गुरबाणी नू बाणे नू तिलांजलि दे चुकी हुई सिखी नू फिर अरशां ते पहुंचाउण वाले पार ब्रह्म परमेश्वर नाल अभेद करन वाले महान सतगुरु जी दे पावन चरणा विच सिर झुकाओ और गज के कहो धन श्री सतगुरु राम सिंह सच्चे पातशाह जी। सरबत माई भाई जिन्हां दी बख्शिश नाल सानू ये शुभ समा नसीब होया है एक बार गज के कहो धन श्री सतगुरु जगजीत सिंह सच्चे पातशाह जी। तो सतसंगियो सतगुरु सच्चे पातशाह जी दी कृपा नाल अपने वड्डे भागां सदका सतगुरु की प्राप्ति हुंदी है सतगुरु का दर्शन हुंदा है और सतगुरु के दर्शन का सब तो वड्डा लाहा यही है कि जीव धर्म वाले पासे तुरदा जीव साध संगत वाले पासे चलदा जीव सिमरन वाले पासे चलदा जीव अपने मन नू मोड़ के बुराइयां वाले पास्यों धर्म नाल जुड़न की कोशिश करता है तो सतगुरु जी बख्शिश करके इस नू समत बख्शिश करते हैं। सो उस समय नू तुसी सारे प्राप्त होए हो एवें किसे नू ये समा प्राप्त नहीं होया बहुत वड्डी कृपा होवे तां ये सतसंगत का समा प्राप्त हुंदा है। वड भागी सत संगत पाव है भागहीन भ्रम चोटा खाव है बिन भागा सतसंग ना लब्भै बिन संगत मैल भरीजै जियो। तो सतसंगियो वड्डे भागा नाल ये समा मिले है। कई बार मन विच इस तरह दियां सोचां आ जांदियां ने ਕਿ ਅਸੀਂ ਇੱਥੇ ਆਏ ਹਾਂ ਸਾਧ ਸੰਗਤ ਵਿੱਚ, ਇੱਥੇ ਆਉਣ ਦਾ ਸਾਨੂੰ ਕੋਈ ਲਾਭ ਹੋਵੇਗਾ, ਸਾਨੂੰ ਕੋਈ ਪ੍ਰਾਪਤੀ ਹੋਈ ਹੈ ਜਾਂ ਹੋਵੇਗੀ, ਕੀ ਸਾਡੇ ਜੀਵਨ ਆਦਰਸ਼ ਦੇ ਅਸੀਂ ਨੇੜੇ ਹੋਏ ਹਾਂ, ਕੁਛ ਸਾਨੂੰ ਕੀ ਪ੍ਰਾਪਤੀ ਹੋਈ ਹੈ ਜਾਂ ਕੀ ਹੋਵੇਗੀ, ਬਹੁਤ ਵਾਰੀ ਸ਼ੰਕਾ ਆ ਸਕਦਾ ਮਨ ਵਿੱਚ, ਕਈ ਵਾਰੀ ਆ ਵੀ ਜਾਂਦਾ, ਬਹੁਤ ਵਾਰੀ ਆਉਂਦਾ, ਹਰ ਮਨੁੱਖ ਦੇ ਅੰਦਰ ਆਉਂਦਾ ਕਿ ਮੈਂ ਵੇਖਾਂ ਤਾਂ ਸਹੀ ਕਿ ਮੈਨੂੰ ਪ੍ਰਾਪਤੀ ਕੀ ਹੋਈ ਹੈ। ਵੱਡਿਆਂ ਵੱਡਿਆਂ ਨੂੰ ਆਇਆ, ਇਤਿਹਾਸ ਵਿੱਚ ਤੁਸੀਂ ਬਹੁਤ ਵਾਰੀ ਸੁਣਿਆ ਹੈ ਬਾਬਾ ਫਰੀਦ ਜੀ ਦਾ ਬਚਨ ਕਿ ਬਾਬਾ ਫਰੀਦ ਘੋਰ ਤਪੱਸਿਆ ਕਰਨ ਤੋਂ ਬਾਅਦ ਆਪਣੇ ਘਰ ਨੂੰ ਜਦੋਂ ਵਾਪਸ ਆਏ ਤਾਂ ਰਸਤੇ ਵਿੱਚ ਆਉਂਦਿਆਂ ਹੋਇਆਂ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਈ ਸੀ ਕਿ ਵੇਖਾਂ ਤਾਂ ਸਹੀ ਮੈਨੂੰ ਕੁਝ ਪ੍ਰਾਪਤੀ ਹੋਈ ਹੈ। ਉਸ ਪ੍ਰਾਪਤੀ ਨੂੰ ਵੇਖਣ ਵਾਸਤੇ ਉਹਨਾਂ ਨੇ ਚਿੜੀਆਂ ਨੂੰ ਕਿਹਾ ਕਿ ਤੁਸੀਂ ਮਰ ਜਾਓ, ਚਿੜੀਆਂ ਮਰ ਗਈਆਂ। ਚਿੜੀਆਂ ਨੂੰ ਕਿਹਾ ਜਿੰਦੀਆਂ ਹੋ ਜਾਓ, ਉਹ ਜੀਵਤ ਹੋ ਗਈਆਂ। ਇਹ ਇਤਿਹਾਸ ਤੁਸੀਂ ਸੁਣਿਆ ਹੋਇਆ ਬਹੁਤ ਵਾਰੀ। ਮੇਰਾ ਕੇਵਲ ਅਰਜ਼ ਕਰਨ ਤੋਂ ਭਾਵ ਸੀ ਕਿ ਵੱਡਿਆਂ ਵੱਡਿਆਂ ਦੇ ਮਨ ਵਿੱਚ ਵੀ ਇਹ ਆ ਜਾਂਦਾ ਕੀ ਕੁਝ ਪ੍ਰਾਪਤੀ ਸਾਨੂੰ ਹੋਈ ਹੈ ਜਾਂ ਹੁੰਦੀ ਹੈ ਇੱਥੇ ਆਣ ਕੇ। ਸਤਸੰਗੀਓ, ਮੈਂ ਇਹਦੇ ਬਾਰੇ ਪਹਿਲਾਂ ਅਰਜ਼ ਕਰ ਲਵਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਪਵਿੱਤਰ ਗੁਰਬਾਣੀ ਵਿੱਚ ਕਿ ਦੁਨੀਆਂ 'ਤੇ ਅਮਨ ਦਾ, ਸ਼ਾਂਤੀ ਦਾ, ਸੁੱਖ ਦਾ ਸਾਧਨ ਹੋਰ ਕਿਤੇ ਨਹੀਂ ਹੈਗਾ। ਉਹ ਕਿੱਥੇ ਹੈ? ਕੇਵਲ ਸਤਿਗੁਰੂ ਦੇ ਚਰਨਾਂ 'ਚ। ਪਾਤਸ਼ਾਹ ਫਰਮਾਉਂਦੇ ਨੇ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ, ਦੂਜੀ ਨਾ ਹੀ ਜਾਏ। ਇੱਕ ਹੀ ਤੁਕ ਵਿੱਚ ਬੜਾ ਮਾਰ ਕੇ ਦਾ ਬਚਨ ਸਤਿਗੁਰਾਂ ਨੇ ਕੀਤਾ। ਪਾਤਸ਼ਾਹ ਕਹਿੰਦੇ ਨੇ ਹੋਰ ਦੂਜੀ ਕੋਈ ਥਾਂ ਹੈ ਹੀ ਨਹੀਂ ਸ਼ਾਂਤੀ ਪ੍ਰਾਪਤ ਕਰਨ ਵਾਲੀ। ਕਿਸੇ ਦੁਕਾਨ ਤੋਂ ਇਹ ਸ਼ਾਂਤੀ ਨਾਂ ਦੀ ਵਸਤੂ ਜਿਹੜੀ ਹੈ, ਮਨ ਦੇ ਟਿਕਾਓ ਵਾਲੀ ਵਸਤੂ ਜਿਹੜੀ ਹੈ, ਮਨ ਦੇ ਸੁੱਖ ਵਾਲੀ, ਤਨ ਅਤੇ ਮਨ ਦੇ ਸੁੱਖ ਜਿੱਥੋਂ ਪ੍ਰਾਪਤ ਹੋ ਸਕਣ, ਐਸੀ ਕੋਈ ਦੁਕਾਨ, ਐਸਾ ਕੋਈ ਹੱਟ, ਐਸਾ ਕੋਈ ਬਾਜ਼ਾਰ ਹੈ ਹੀ ਨਹੀਂ ਸੰਸਾਰ ਵਿੱਚ। ਪਰ ਜੇ ਕੋਈ ਵਪਾਰੀ ਬਣਿਆ ਹੈ ਇਸ ਦਾ, ਇਸ ਨੂੰ ਵਣਜਣ ਦੀ ਚਾਹ ਰੱਖਦਾ ਆਪਣੇ ਸਵਾਸਾਂ ਦੀ ਪੂੰਜੀ ਤੋਂ, ਅਤੇ ਫਿਰ ਸਤਸੰਗੀਓ, ਸਤਿਗੁਰੂ ਦਾ ਦਰਬਾਰ ਔਰ ਸਤਿਗੁਰੂ ਦੇ ਦਰਬਾਰ ਵਿੱਚ ਕੀਤੀ ਹੋਈ ਸੇਵਾ, ਕੀਤੀ ਹੋਈ ਸਾਧ ਸੰਗਤ, ਜਪਿਆ ਹੋਇਆ ਨਾਮ, ਇਹ ਸਾਰਾ ਦਾ ਸਾਰਾ ਜਿਹੜਾ ਹੈ ਇਹ ਸ਼ਾਂਤੀ ਦੇਣ ਵਾਲਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾ ਹੀ ਜਾਏ। ਤੁਸੀਂ ਸੇਵਾ ਕਰ ਰਹੇ ਹੋ, ਕਈ ਵਾਰੀ ਮਨ ਵਿੱਚ ਇਹ ਵਿਚਾਰ ਵੀ ਆ ਜਾਂਦੀ ਹੈ ਕਿ ਸੇਵਾ ਕਰਨ ਵਾਲੇ ਚੰਗੇ ਨੇ ਅਤੇ ਨਾਮ ਜਪਣ ਵਾਲੇ ਜਿਹੜੇ ਨੇ ਉਹਨਾਂ ਤੋਂ ਪਿੱਛੇ ਨੇ। ਆ ਜਾਂਦਾ ਮਨ ਵਿੱਚ, ਕਈ ਵਾਰੀ ਆਉਂਦਾ, ਕਿਉਂਕਿ ਕਈ ਸਾਡੇ ਵਰਗੇ ਪ੍ਰਚਾਰਕ ਇਹ ਗੱਲ ਕਹਿ ਦਿੰਦੇ ਨੇ ਕਿ ਸੇਵਾ ਕਰਨ ਵਾਲੇ ਬਹੁਤ ਚੰਗੇ ਨੇ ਅਤੇ ਬਾਕੀ ਸਭ ਪਿੱਛੇ ਨੇ। ਪਰ ਸਤਸੰਗੀਓ, ਅਸਲ ਵਿੱਚ ਗੱਲ ਇਹ ਨਹੀਂ, ਥਾਂ ਸਾਰਿਆਂ ਦਾ ਆਪਣਾ ਆਪਣਾ, ਸੇਵਾ ਕਰਨ ਵਾਲਿਆਂ ਦਾ ਆਪਣਾ ਥਾਂ ਹੈ, ਔਰ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਵੀ ਇੱਕ ਮਹਾਨ ਸੇਵਾ। ਇਸ ਸੇਵਾ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਜ਼ ਕਰਕੇ ਆਪਾਂ ਪੁੱਛ ਲਈਏ ਪਾਤਸ਼ਾਹ, ਸ਼ੰਕਾ ਨਿਵਿਰਤ ਕਰ ਦਿਓ ਸਾਡਾ ਕਿ ਕੀ ਇਹ ਸੇਵਾ ਹੈ ਜਾਂ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਰੀਬ ਨਿਵਾਸ ਜੀ ਨੇ ਜਿੱਥੇ ਬਚਿੱਤਰ ਨਾਟਕ ਵਿੱਚ ਇਹ ਦਰਜ ਕੀਤਾ ਕਿ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤਹ ਨਾਮ ਕਹਾਵਾ, ਪੰਡੁ ਰਾਜ ਜਹ ਜੋਗ ਕਮਾਵਾ, ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲਕਾ ਰਾਧੀ। ਜਿੱਥੇ ਇਹ ਲਿਖੇ ਨੇ ਬਚਨ, ਉੱਥੇ ਪਾਤਸ਼ਾਹ ਜੀ ਨੇ ਅੱਗੇ ਜਾ ਕੇ ਇੱਕ ਹੋਰ ਬਚਨ ਕੀਤਾ। ਪਾਤਸ਼ਾਹ ਫਰਮਾਉਂਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ, ਮੇਰੇ ਮਾਤਾ ਔਰ ਪਿਤਾ ਨੇ ਨਾਂ ਲਿਖਿਆ ਜਾਣ ਵਾਲਾ ਜਿਹੜਾ ਪਰਮੇਸ਼ਰ ਹੈ ਉਸ ਦੀ ਅਰਾਧਨਾ ਕੀਤੀ। ਤਾਤ, ਤਾਤ ਤੋਂ ਭਾਵ ਹੈ ਇੱਥੇ ਪਿਤਾ। ਮੈਂ ਇੱਕ ਅਰਜ਼ ਕਰਦੇ ਹਾਂ, ਵਿਦਵਾਨ ਸੱਜਣ ਬੈਠੇ ਨੇ, ਤਾਤ ਦੇ ਅਰਥ ਬਹੁਤ ਜ਼ਿਆਦਾ ਨੇ ਭਾਸ਼ਾ ਦੇ ਵਿੱਚ, ਤਾਤ ਦੇ ਬਹੁਤ ਅਰਥ ਨੇ। ਤਾਤ ਮੈਨੇ ਹੈ ਪਿਆਰਾ, ਤਾਤ ਮੈਨੇ ਹੈ ਪਿਤਾ, ਤਾਤ ਮੈਨੇ ਹੈ ਪੁੱਤਰ, ਤਾਤ ਮੈਨੇ ਹੈ ਸੇਵਕ, ਤਾਤ ਮੈਨੇ ਹੈ ਗੁਰੂ। ਬਹੁਤ ਜ਼ਿਆਦਾ ਅਰਥ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਪਰਥਾਂ ਪਰਥਾਂ ਪਰਥਾਏ ਸਾਖੀ ਅਰਥ ਹੁੰਦਾ, ਇੱਥੇ ਅਰਥ ਹੈ ਤਾਤ ਦਾ ਪਿਤਾ। ਤਾਤ ਮਾਤ ਮੁਰ ਅਲੱਖ ਅਰਾਧਾ, ਜਿਹੜਾ ਅਲੱਖ ਹੈ, ਨਾ ਲਖਿਆ ਜਾਣ ਵਾਲਾ, ਨਾ ਜਾਣਿਆ ਜਾਣ ਵਾਲਾ, ਪ੍ਰਭੂ ਪਿਤਾ ਪਰਮਾਤਮਾ ਹੈ, ਅਕਾਲ ਪੁਰਖ ਜਿਸ ਨੂੰ ਕਿਹਾ ਜਾਂਦਾ, ਉਹਦੀ ਅਰਾਧਨਾ ਕੀਤੀ। ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ, ਅਤੇ ਤਿੰਨ ਜੋ ਕਰੀ ਅਲੱਖ ਕੀ ਸੇਵਾ। ਮੈਂ ਅਰਜ਼ ਕੀਤੀ ਸੀ ਇਹ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ, ਇਹ ਨਾ ਕਿਤੇ ਸੋਚ ਲਿਓ ਕਿ ਅਸੀਂ ਸੇਵਾ ਵਾਲਿਆਂ ਤੋਂ ਪਿੱਛੇ ਹਾਂ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਤੁਸੀਂ ਸੇਵਾ ਕਰ ਰਹੇ ਹੋ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਕਹਿੰਦੇ ਨੇ ਉਸ ਸੇਵਾ ਤੋਂ ਪ੍ਰਸੰਨ ਹੋ ਕੇ, ਅਤੇ ਫਿਰ ਮੈਨੂੰ ਆਗਿਆ ਦਿੱਤੀ ਸੀ ਪਰਮੇਸ਼ਰ ਅਕਾਲ ਪੁਰਖ ਨੇ ਭਈ ਜਾ ਤੈਨੂੰ ਮੈਂ ਸੰਸਾਰ ਵਿੱਚ ਉਹਨਾਂ ਦੇ ਘਰ ਪੁੱਤਰ ਬਣਾ ਕੇ ਭੇਜ ਰਿਹਾ। ਮੇਰਾ ਅਰਜ਼ ਕਰਨ ਤੋਂ ਕੇਵਲ ਇੰਨਾ ਭਾਵ ਸੀ। ਸਤਿਸੰਗੀਓ, ਤੁਲਸੀਦਾਸ ਜੀ ਨੇ ਇੱਕ ਬਚਨ ਲਿਖਿਆ ਰਾਮਾਇਣ ਵਿੱਚ, ਉਹ ਕਹਿੰਦੇ ਨੇ ਤੁਲਸੀ ਹਰ ਕੇ ਨਾਮ ਕੋ ਰੀਬ ਰੀਝ ਜਪੋ ਜਾਂ ਖੀਜ। ਹੁਣ ਵਿਚਾਰ ਆਵੇਗੀ ਕਿ ਸਾਡਾ ਮਨ ਨਹੀਂ ਖਲੋਂਦਾ, ਮਾਲਾ 'ਤੇ ਫੇਰਦੇ ਹਾਂ, ਭਜਨ ਵੀ ਕਰਨ ਦਾ ਯਤਨ ਕਰਦੇ ਹਾਂ, ਪਰ ਮਨ 'ਤੇ ਕਦੀ ਖਲੋਤਾ ਨਹੀਂ, ਬਹੁਤ ਘੱਟ ਕਿਤੇ ਛਿਨ ਭਰ ਭਾਵੇਂ ਖਲੋ ਜਾਵੇ। ਪਰ ਤੁਲਸੀ ਜੀ ਇਸ ਗੱਲ 'ਤੇ ਤੁਹਾਡੇ ਪੱਖ ਵਿੱਚ ਇੱਕ ਗਵਾਹੀ ਦਿੰਦੇ ਨੇ, ਕਹਿਣ ਲੱਗੇ ਸੰਸਾਰ ਦੇ ਲੋਕਾਂ ਨਾਲੋਂ ਤੁਸੀਂ ਕਰੋੜਾਂ ਗੁਣਾ ਚੰਗੇ ਹੋ ਜਿਹੜੇ ਨਾਮ ਜਪ ਰਹੇ ਹੋ। ਤੁਲਸੀ ਹਰ ਕੇ ਨਾਮ ਕੋ ਰੀਝ ਜਪੋ ਜਾਂ ਖੀਜ, ਕਹਿੰਦੇ ਨੇ ਜੈਸੇ ਬੋਇਆ ਖਾਦ ਮੇ ਬਿਰਥਾ ਜਾਏ ਨਾ ਬੀਜ। ਖਾਦ ਵਿੱਚ ਬੀਜਿਆ ਹੋਇਆ ਬੀਜ, ਘੱਟ ਵੱਤਰ 'ਚ ਵੀ ਬੀਜ ਦਈਏ ਨਾ, ਅਤੇ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਉੱਗ ਪੈਂਦਾ, ਜੇ ਪੂਰਾ ਨਾ ਉੱਗੇਗਾ ਤਾਂ ਉਹਨਾਂ ਨਾਲੋਂ ਜ਼ਰੂਰ ਜ਼ਿਆਦਾ ਉੱਗ ਪਵੇਗਾ ਜਿੰਨਾ ਬੀਜਿਆ ਹੀ ਨਹੀਂ। ਜਿਹੜੇ ਇਸ ਪਾਸੇ ਤੁਰੇ ਹੀ ਨਹੀਂ ਉਹਨਾਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਉੱਗ ਸਕਦਾ, ਫਲ ਸਕਦਾ, ਔਰ ਹੋ ਸਕਦਾ ਗੁਰੂ ਕਿਰਪਾ ਕਰੇ, ਸਤਿਗੁਰੂ ਬਖਸ਼ਿਸ਼ ਕਰੇ ਤਾਂ ਸਾਰਾ ਹੀ ਉੱਗ ਪਵੇ। ਇੱਕ ਇੱਕ ਦਾਣਾ ਫਲਦਿਆਂ ਹਜ਼ਾਰਾਂ ਦਾਣੇ ਬਣ ਜਾਂਦੇ ਨੇ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ, ਕਿਸੇ ਤਰੀਕੇ ਨਾਲ ਵੀ ਪਰਮੇਸ਼ਰ ਦਾ ਨਾਮ ਜਪਣ ਵਾਲੇ ਜਿਹੜੇ ਨੇ ਉਹ ਚੰਗੇ ਨੇ, ਭਾਵੇਂ ਕਿਸੇ ਤਰੀਕੇ ਉਹ ਨਾ ਜਪਿਆ। ਅਸੀਂ ਇਤਿਹਾਸ ਪੜ੍ਹਦੇ ਹਾਂ, ਬਹੁਤ ਵਾਰੀ ਤੁਸੀਂ ਸੁਣਿਆ ਬਾਲਮੀਕ ਜੀ ਦਾ ਇਤਿਹਾਸ। ਬਾਲਮੀਕ ਜੀ ਨੇ ਨਾਮ ਜਪਣ ਦੇ ਤਰੀਕੇ ਨਾਲ ਨਾਮ ਨਹੀਂ ਜਪਿਆ, ਔਰ ਨਾ ਹੀ ਉਹਨੂੰ ਨਾਮ ਦਿੱਤਾ ਗਿਆ ਸਿੱਧਾ। ਤੁਸੀਂ ਸਾਰਿਆਂ ਪੜ੍ਹਿਆ ਸੁਣਿਆ ਕਿ ਉਲਟਾ ਨਾਮ ਜਪਤ ਜਗ ਜਾਨਾ, ਬਾਲਮੀਕ ਭਇਓ ਬ੍ਰਹਮ ਸਮਾਨਾ। ਜੇ ਉਹ ਪੁੱਠਾ ਨਾਮ ਪ੍ਰਾਪਤ ਕਰਕੇ ਅਤੇ ਸਤਿਸੰਗੀਓ ਉਹ ਬ੍ਰਹਮ ਗਿਆਨੀ ਬਣ ਗਿਆ, ਬ੍ਰਹਮ ਦੇ ਸਮਾਨ ਹੋ ਗਿਆ, ਤੁਸੀਂ ਸਿੱਧਾ ਨਾਮ ਜਪ ਰਹੇ ਹੋ, ਤੁਹਾਡੇ 'ਤੇ ਕਿਉਂ ਨਹੀਂ ਕਿਰਪਾ? ਕਿਰਪਾ ਹੈ, ਮਤ ਸੋਚਿਓ ਕਿਤੇ ਹੌਂਸਲਾ ਨਾ ਹਾਰ ਦਿਓ। ਹੌਂਸਲਾ ਹਾਰਨ ਦੀ ਲੋੜ ਨਹੀਂ, ਤਕੜੇ ਹੋ ਕੇ ਮਨ ਨੂੰ ਜੋੜਨ ਦੀ ਲੋੜ ਹੈ। ਗੁਰਬਾਣੀ ਵਿੱਚ ਭਗਤ ਸਧਨਾ ਜੀ ਦਾ ਇੱਕ ਬਚਨ ਆਉਂਦਾ, ਭਗਤ ਸਧਨਾ ਕਹਿੰਦੇ ਨੇ ਨਿਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ। ਰਾਜੇ ਦੀ ਕੰਨਿਆ ਨੇ ਪ੍ਰਣ ਕਰ ਲਿਆ ਕਿ ਮੈਂ ਭਗਵਾਨ ਵਿਸ਼ਨੂੰ ਦੇ ਨਾਲ ਸ਼ਾਦੀ ਕਰਨੀ ਹੈ। ਉਹਨੇ ਮਨ ਬਣਾ ਲਿਆ, ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਤਪੱਸਿਆ ਕਰਨੀ ਭਗਵਾਨ ਵਿਸ਼ਨੂੰ ਦੀ ਉਸ ਰਾਜਕੁਮਾਰੀ ਨੇ ਸ਼ੁਰੂ ਕੀਤੀ, ਅਤੇ ਤਪੱਸਿਆ ਇੱਕ ਐਸੀ ਚੀਜ਼ ਹੈ ਕਿ ਇਹਦਾ ਸੰਸਾਰ ਵਿੱਚ ਪਤਾ ਲੱਗਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਝਟਪਟ ਖੁਸ਼ਬੋਈ ਫੈਲ ਜਾਂਦੀ ਹੈ। ਦੋਵੇਂ ਗੱਲਾਂ ਜਿਹੜੀਆਂ ਨੇ ਕਦੀ ਲੁਕੀਆਂ ਨਹੀਂ ਰਹਿ ਸਕਦੀਆਂ, ਨਾ ਗੰਦਗੀ ਕਦੀ ਲੁਕੀ ਰਹਿ ਸਕਦੀ ਹੈ, ਅਤੇ ਨਾ ਕਦੀ ਫੁੱਲਾਂ ਦੀ ਖੁਸ਼ਬੋਈ ਲੁਕੀ ਰਹਿ ਸਕਦੀ ਹੈ, ਨਾ ਕਦੀ ਮਨੁੱਖ ਦਾ ਪਾਪ ਹੀ ਲੁਕਿਆ ਰਹਿ ਸਕਦਾ, ਅਤੇ ਨਾ ਉਹਦੀ ਕੀਤੀ ਹੋਈ ਬੰਦਗੀ ਲੁਕੀ ਰਹਿ ਸਕਦੀ ਹੈ। ਦੋਵੇਂ ਚੀਜ਼ਾਂ ਨੇ ਕਦੀ ਲੁਕੀਆਂ। ਪਤਾ ਲੱਗ ਗਿਆ ਲੋਕਾਂ ਨੂੰ ਕਿ ਰਾਜੇ ਦੀ ਲੜਕੀ ਨੇ ਪ੍ਰਣ ਕਰ ਲਿਆ ਅਤੇ ਭਗਵਾਨ ਵਿਸ਼ਨੂੰ ਦੀ ਉਪਾਸ਼ਨਾ ਕਰਨੀ ਸ਼ੁਰੂ ਕਰ ਦਿੱਤੀ ਹੈ, ਭਗਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਹਿੰਦੇ ਨੇ ਜਦੋਂ ਉਸਨੇ ਭਗਤੀ ਕਰਨੀ ਸ਼ੁਰੂ ਕੀਤੀ ਤਾਂ ਥੋੜ੍ਹੀ ਦੂਰੀ 'ਤੇ ਇੱਕ ਮਿਸਤਰੀਆਂ ਦਾ ਕਾਰੀਗਰਾਂ ਦਾ ਮੁੰਡਾ ਸੀ, ਉਹਦਾ ਧਿਆਨ ਇਸ ਗੱਲ ਵੱਲ ਚਲਾ ਗਿਆ ਕਿ ਮੈਂ ਕਿਸੇ ਤਰੀਕੇ ਨਾਲ ਇਸ ਰਾਜਕੁਮਾਰੀ ਨੂੰ ਵਰਨਾ। ਉਹਦੇ ਅੰਦਰ ਇਹ ਭਾਵਨਾ ਆ ਗਈ, ਉਹਨੇ ਆਪਣੀ ਸੰਸਾਰਿਕ ਵਿੱਦਿਆ ਦੇ ਹਿਸਾਬ ਨਾਲ ਆਪਣੀਆਂ ਬਾਹਾਂ ਲਾ ਲਈਆਂ ਅਤੇ ਇੱਕ ਉੱਡਣ ਖਟੋਲਾ ਬਣਾ ਕੇ ਅਤੇ ਉਹਦੇ ਚੁਬਾਰੇ ਵਿੱਚ ਚਲਾ ਗਿਆ। ਮੈਂ ਕੇਵਲ ਥੋੜ੍ਹਾ ਜਿਹਾ ਅਰਜ਼ ਕਰਨਾ, ਵਿਸਥਾਰ ਨਹੀਂ ਦੇਣਾ ਸਾਖੀ ਨੂੰ। ਜਦੋਂ ਉਹ ਉੱਡਣ ਖਟੋਲਾ ਲੈ ਕੇ ਉਹਦੇ ਰਾਜ ਮਹੱਲ ਵਿੱਚ ਗਿਆ ਅਤੇ ਉਸ ਰਾਜਕੁਮਾਰੀ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਮੈਂ ਭਗਵਾਨ ਵਿਸ਼ਨੂੰ ਹਾਂ ਜਿਹਦੀ ਤੂੰ ਉਪਾਸ਼ਨਾ ਕਰਦੀ ਹੈ। ਉਹਦਾ ਮਨ ਮੰਨ ਗਿਆ ਕਿ ਠੀਕ ਹੈ, ਭਗਵਾਨ ਵਿਸ਼ਨੂੰ ਹੈ। ਉਹਨੇ ਉਹਨੂੰ ਮਾਲਾ ਪਾ ਦਿੱਤੀ ਅਤੇ ਵਿਆਹ ਕਰ ਲਿਆ। ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰਾ ਜਵਾਈ ਤਾਂ ਵਿਸ਼ਨੂੰ ਬਣ ਗਿਆ, ਹੁਣ ਮੈਨੂੰ ਫੌਜਾਂ ਦੀ ਕੀ ਲੋੜ ਹੈ। ਉਹਨੇ ਫੌਜਾਂ ਛੱਡ ਦਿੱਤੀਆਂ। ਧਿਆਨ ਦੇਣਾ, ਰਾਜ ਭਾਗ ਵੱਲ ਛੱਡ ਦਿੱਤਾ। ਜਦੋਂ ਇਸ ਪਾਸਿਓਂ ਖਿਆਲ ਹਟ ਗਿਆ ਤਾਂ ਸਤਸੰਗੀਓ ਲਾਜ਼ਮੀ ਗੱਲ ਹੈ, ਵਿਰੋਧੀ ਨੇ ਹਮਲਾ ਕਰਨਾ ਹੀ ਸੀ, ਵਿਰੋਧੀਆਂ ਹਮਲਾ ਕਰ ਦਿੱਤਾ। ਦੂਜੇ ਰਾਜੇ ਨੇ ਜਦੋਂ ਹਮਲਾ ਕੀਤਾ ਤਾਂ ਫਿਰ ਕੋਈ ਆਸਰਾ ਸਹਾਰਾ ਨਾ ਵੇਖ ਕੇ ਰਾਜੇ ਨੇ ਆਪਣੇ ਬਣੇ ਹੋਏ ਜਵਾਈ ਵਿਸ਼ਨੂੰ ਨੂੰ ਅਰਜ਼ ਕਰ ਦਿੱਤੀ। ਕਹਿਣ ਲੱਗਾ, ਭਗਵਾਨ ਕਿਰਪਾ ਕਰੋ, ਮੇਰੇ 'ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ ਹੈ, ਅਤੇ ਇਹ ਕਿੱਦਾਂ ਹੋ ਸਕਦਾ ਕਿ ਮੇਰਾ ਜਵਾਈ ਹੋਵੇ ਭਗਵਾਨ ਵਿਸ਼ਨੂੰ ਅਤੇ ਮੈਂ ਹਾਰ ਜਾਵਾਂ? ਇਹ ਕਦੀ ਹੋ ਨਹੀਂ ਸਕਦਾ, ਮੇਰੇ ਅੰਦਰ ਵੀ ਪ੍ਰਤੀਤ ਹੈ, ਪਰ ਤੁਸੀਂ ਕਿਰਪਾ ਜ਼ਰੂਰ ਕਰੋ ਅਤੇ ਇਹ ਗੱਲ ਬਣ ਜਾਵੇ। ਹੁਣ ਉਹ ਨਕਲੀ ਸੀ, ਅਸੀਂ ਸੋਚ ਲਵਾਂਗੇ ਅਸੀਂ ਕੱਪੜੇ ਨਕਲੀ ਪਾਏ ਹੋਏ ਨੇ, ਅਸੀਂ ਨਾਮ ਦੇ ਕੇਵਲ ਨਾਮ ਧਾਰੀ ਹਾਂ, ਸਾਡੇ ਅੰਦਰ ਨਾਮ ਨਹੀਂ ਭਾਵੇਂ, ਪਰ ਸਤਸੰਗੀਓ ਫਿਰ ਵੀ ਹਜ਼ਾਰਾਂ ਗੁਣਾ ਲੱਖਾਂ ਗੁਣਾ ਚੰਗੇ ਹੋ ਉਹਨਾਂ ਲੋਕਾਂ ਨਾਲੋਂ ਜਿਨ੍ਹਾਂ ਨੇ ਨਹੀਂ ਗੁਰੂ ਕਾ ਬਾਣਾ ਪਾਇਆ, ਚੰਗੇ ਹੋ ਤੁਸੀਂ। ਮੈਂ ਇਹ ਅਰਜ਼ ਕਰ ਰਿਹਾ ਸੀ, ਤੁਸੀਂ ਚੰਗੇ ਹੋ ਉਹਨਾਂ ਲੋਕਾਂ ਨਾਲੋਂ। ਉਹਨੇ ਬਾਣਾ ਪਾਇਆ ਹੋਇਆ ਸੀ, ਪਹਿਰਾਵਾ ਉਹ ਬਣਾਇਆ ਸੀ, ਨਾਂ ਉਹ ਰਖਾਇਆ ਹੋਇਆ ਸੀ, ਅਤੇ ਉਹਦੇ ਨਾਂ ਕਰਕੇ ਫਿਰ ਸਤਸੰਗੀਓ ਕੀ ਹੋਇਆ? ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਜਦੋਂ ਉਹਨੇ ਅਰਜ਼ ਕੀਤੀ, ਕਹਿਣ ਲੱਗਾ, ਭਗਵਾਨ ਜੋ ਮਰਜ਼ੀ ਹੋ ਜੇ, ਮੈਂ ਜੈਸਾ ਵੀ ਹਾਂ, ਪਾਪੀ ਹਾਂ, ਕੁਕਰਮੀ ਹਾਂ, ਜੋ ਵੀ ਹਾਂ ਨਾ, ਮੈਂ ਤੇਰਾ ਭੇਖਧਾਰੀ ਹਾਂ, ਅਤੇ ਕਿਰਪਾ ਕਰ, ਭੇਖਧਾਰੀ ਦੀ ਲਾਜ ਤੂੰ ਧੁਰ ਤੋਂ ਰੱਖਦਾ ਆਇਆ, ਮੇਰੀ ਵੀ ਰੱਖ। ਅਤੇ ਇਹ ਬੇਨਤੀ ਸੁਣ ਕੇ ਭਗਵਾਨ ਨੇ ਫਿਰ ਕਿਰਪਾ ਕਰ ਦਿੱਤੀ ਅਤੇ ਉਹ ਜਿਹੜਾ ਮੁਹਿੰਮ ਸੀ, ਉਹ ਜਿਹੜੀ ਜੰਗ ਸੀ, ਯੁੱਧ ਸੀ ਜਿਹੜਾ, ਉਹ ਜਿੱਤਿਆ ਗਿਆ। ਮੈਂ ਅਰਜ਼ ਕਰਾਂ ਕਿ ਸਤਸੰਗੀਓ ਇਹ ਕਿਰਪਾ ਕਿਉਂ ਹੋਈ? ਕਿਉਂਕਿ ਉਸਨੇ ਬਾਣਾ ਪਾਇਆ ਸੀ। ਕਿਉਂ ਹੋਈ? ਕਿਉਂਕਿ ਉਸਨੇ ਨਾਮ ਉਹ ਰਖਾਇਆ ਸੀ। ਕਿਉਂ ਇਹ ਕਿਰਪਾ ਹੋਈ? ਕਿਉਂਕਿ ਉਹਦੇ ਵਰਗਾ ਬਣਨ ਦੀ ਉਹਨੇ ਕੋਸ਼ਿਸ਼ ਕੀਤੀ ਸੀ। ਮੈਂ ਕਹਿੰਦਾ ਤੁਸੀਂ ਭਾਵੇਂ ਬਾਹਰੀ ਰੂਪ ਵਿੱਚ ਹੀ ਕੀਤਾ, ਯਤਨ ਕੀਤਾ ਤਾਂ ਸਹੀ ਹੈ, ਲੋਕਾਂ ਨਾਲੋਂ ਸੰਸਾਰ ਨਾਲੋਂ ਵੱਖਰੇ ਹੋ ਕੇ ਕੁਝ ਕੀਤਾ, ਸਤਿਗੁਰੂ ਜ਼ਰੂਰ ਸੁਣੇਗਾ। ਸਤਿਗੁਰੂ ਇੱਕ ਤਿਲ ਨਹੀਂ ਭੰਨਾ ਘਾਲੇ, ਘਾਲਿਆ ਹੋਇਆ ਕੰਮ, ਕੀਤਾ ਹੋਇਆ ਕੰਮ, ਇੱਕ ਤਿਲ ਮਾਤਰ ਵੀ ਸਤਿਗੁਰੂ ਦੇ ਦਰਬਾਰ ਵਿੱਚੋਂ ਅਜਾਈ ਨਹੀਂ ਜਾ ਸਕਦਾ, ਨਿਫਲ ਨਹੀਂ ਜਾ ਸਕਦਾ। ਇਹ ਜ਼ਰੂਰੀ ਹੈ ਕਿ ਯਤਨ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ, ਉੱਥੇ ਨਹੀਂ ਗੜੋ ਜਾਣਾ। ਐਸਾ ਨਹੀਂ ਸੋਚ ਲੈਣਾ ਕਿ ਸਕੂਲ ਜਾਣ ਦਾ ਇੱਕ ਮਜ਼ਾ ਹੁੰਦਾ। ਕਹਿੰਦੇ ਨੇ ਕੋਈ ਬੱਚਾ ਸੀ ਅਤੇ ਉਹ ਸਕੂਲ ਜਾਣ ਲੱਗ ਪਿਆ, ਇੱਕ ਲਾਗੇ ਗੁਆਂਢੀਆਂ ਦਾ ਸੀ, ਉਹ ਵੀ ਉਹਦੇ ਵੱਲ ਵੇਖ ਕੇ ਸਕੂਲ ਜਾਣ ਲੱਗ ਪਿਆ, ਪਰ ਜਿਹੜਾ ਗੁਆਂਢੀਆਂ ਦਾ ਬੱਚਾ ਸੀ ਨਾ, ਉਹਨੇ ਪਹਿਲੀ ਜਮਾਤ ਤੋਂ ਬਾਅਦ ਦੂਜੀ ਜਮਾਤ ਵਿੱਚ ਦਾਖਲਾ ਲੈ ਲਿਆ, ਦੂਜੀ ਤੋਂ ਬਾਅਦ ਤੀਜੀ ਜਮਾਤ ਵਿੱਚ ਦਾਖਲਾ ਲੈ ਲਿਆ, ਹੌਲੀ ਹੌਲੀ ਕਰਦਿਆਂ ਉਹ ਵਾਹ ਵਾਪੜ ਗਿਆ, ਅਤੇ ਉਹ ਜਿਹੜਾ ਪਹਿਲਾਂ ਜਾਣਾ ਸ਼ੁਰੂ ਹੋਇਆ ਸੀ, ਉਸਨੂੰ ਕਿਸੇ ਨੇ ਪੁੱਛਿਆ, ਸੁਣਾ ਤੂੰ ਕਿਹੜੀ ਜਮਾਤ ਵਿੱਚ ਪੜ੍ਹਦਾ? ਕਹਿਣ ਲੱਗਾ ਮੈਂ ਪਹਿਲੀ ਵਿੱਚ ਪੜ੍ਹਦਾ। ਕਹਿਣ ਲੱਗਾ ਉਹ ਤੇਰੇ ਨਾਲ ਜਿਹੜਾ ਜਾਂਦਾ ਸੀ ਉਹ ਤਾਂ ਦਸਵੀਂ 'ਚ ਹੋ ਗਿਆ, ਪਰ ਤੂੰ ਪਹਿਲੀ ਵਿੱਚ ਹੀ ਹੈ। ਕਹਿਣ ਲੱਗਾ ਮੈਨੂੰ ਸਕੂਲ ਜਾਣ ਦਾ ਇੱਕ ਆਨੰਦ ਆਉਂਦਾ, ਹੋਰ ਗੱਲ ਕੁਝ ਨਹੀਂ। ਠੀਕ ਹੈ, ਭਾਵੇਂ ਇਸ ਤਰ੍ਹਾਂ ਦੀ ਭਾਵਨਾ ਰੱਖ ਕੇ ਹੀ ਆਉਂਦੇ ਹੋ, ਪਰ ਕੁਝ ਨਾ ਕੁਝ ਉਹ 35 ਅੱਖਰ ਦੇ ਸਿੱਖ ਹੀ ਗਿਆ ਹੋਵੇਗਾ ਨਾ, ਭਾਵੇਂ 10 ਸਾਲਾਂ 'ਚ ਹੀ ਸਿੱਖੇ ਹੋਣਗੇ। ਤੁਰਿਆ ਹੋਇਆ ਜੇ ਇੱਕ ਜਹਾਜ਼ 'ਤੇ ਜਾਂਦਾ ਤਾਂ ਛੇਤੀ ਸਫ਼ਰ ਤੈਅ ਕਰ ਲਵੇਗਾ, ਇੱਕ ਬੱਸ ਗੱਡੀ 'ਤੇ ਜਾਂਦਾ ਤਾਂ ਛੇਤੀ ਸਫ਼ਰ ਤੈਅ ਕਰ ਲਵੇਗਾ, ਇੱਕ ਸਾਈਕਲ 'ਤੇ ਜਾਂਦਾ ਤਾਂ ਥੋੜ੍ਹਾ ਜਿਹਾ ਦੇਰ ਨਾਲ ਚਲਾ ਜਾਵੇਗਾ, ਪਰ ਸਤਸੰਗੀਓ ਜੇ ਕੋਈ ਪੈਦਲ ਵੀ ਤੁਰ ਪਵੇਗਾ ਤਾਂ ਪਹੁੰਚ ਉਹ ਵੀ ਜਾਵੇਗਾ। ਇਹ ਸਫ਼ਰ ਇੰਨਾ ਛੋਟਾ ਨਹੀਂ ਕਿ ਅਸੀਂ ਐਸੇ ਹੀ ਸਫ਼ਰ ਵਿੱਚ ਐਸੇ ਹੀ ਸਰੀਰ ਵਿੱਚ ਕਰਨਾ, ਇਹ ਸਫ਼ਰ ਬਹੁਤ ਲੰਬਾ, ਬੜੇ ਲੰਬੇ ਸਫ਼ਰ ਤੋਂ ਆਏ ਹਾਂ, ਬੜੇ ਲੰਬੇ ਸਫ਼ਰ 'ਤੇ ਜਾ ਰਹੇ ਹਾਂ, ਇਸ ਕਰਕੇ ਮਨ ਨੂੰ ਤੋੜਨ ਦੀ ਲੋੜ ਨਹੀਂ ਕਿ ਕੋਈ ਇਹ ਕਹਿ ਦੇ ਕਿ ਨਹੀਂ ਗੱਲ ਬਣੀ, ਨਹੀਂ ਬਣੀ ਤਾਂ ਬਣ ਜਾਵੇਗੀ, ਜ਼ਰੂਰ ਬਣ ਜਾਵੇਗੀ, ਕਦਮ ਦਰ ਕਦਮ ਕਹਿੰਦਿਆਂ ਕਹਿੰਦਿਆਂ ਕਰਦਿਆਂ ਕਰਦਿਆਂ ਕੁਝ ਨਾ ਕੁਝ ਬਣ ਜਾਵੇਗਾ, ਕਿਉਂਕਿ ਮਹਾਤਮਾ ਕਹਿੰਦੇ ਨੇ ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਰੰਗ ਲੱਗਦਿਆਂ ਲੱਗਦਿਆਂ ਜ਼ਰੂਰ ਲੱਗ ਜਾਵੇਗਾ, ਜ਼ਰੂਰ ਲੱਗ ਜਾਵੇਗਾ। ਜੇ ਬੁਰਾਈ ਦਾ ਰੰਗ ਲੱਗਦਾ, ਪਾਪ ਦਾ ਰੰਗ ਲੱਗਦਾ, ਤਾਂ ਪੁੰਨ ਦਾ ਕਿਉਂ ਨਹੀਂ ਲੱਗੇਗਾ, ਨਾਮ ਦਾ ਕਿਉਂ ਨਹੀਂ ਲੱਗੇਗਾ? ਤੁਸੀਂ ਨਾਮ ਰਸੀਆਂ ਦੇ ਵਿੱਚ ਬੈਠੇ ਹੋ, ਜ਼ਰੂਰੀ ਨਾਮ ਦਾ ਰੰਗ ਲੱਗੇਗਾ। ਇਸ ਵਾਸਤੇ ਕਿਸੇ ਵੇਲੇ ਇਸ ਤਰ੍ਹਾਂ ਦੀ ਮਨ ਵਿੱਚ ਭਾਵਨਾ ਨਹੀਂ ਲਿਆਉਣੀ ਕਿ ਇਸ ਨੂੰ ਛੱਡ ਦਿੱਤਾ ਜਾਵੇ, ਇਹ ਨਾ ਕੀਤਾ ਜਾਵੇ, ਯਤਨ ਕਰਦੇ ਰਹੀਏ। ਸੋ ਮੈਂ ਇਹ ਅਰਜ਼ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਇਹ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਕੈਸੀ ਹੈ। ਇੱਕ ਮਹਾਤਮਾ ਕਹਿੰਦਾ, ਕਹਿੰਦਾ ਤੂੰ ਹੋ ਯਾਰ ਤੋਂ ਸਾਰਾ ਜ਼ਮਾਨਾ ਯਾਰ ਹੋ ਜਾਏ। ਹੇ ਸਤਿਗੁਰੂ, ਜੇ ਤੂੰ ਯਾਰ ਹੋ ਜਾਵੇਂ ਕਿਸੇ ਦਾ, ਤੂੰ ਮਿੱਤਰ ਬਣ ਜਾਏ ਤਾਂ ਸਾਰੀ ਦੁਨੀਆ ਉਹਦਾ ਮਿੱਤਰ ਹੋ ਜਾਂਦੀ ਹੈ। ਤੂੰ ਹੋ ਯਾਰ ਤੋ ਸਾਰਾ ਜ਼ਮਾਨਾ ਯਾਰ ਹੋ ਜਾਏ। ਕਹਿੰਦਾ ਬਸੇ ਉਜੜੇ ਹੋਏ ਵੀਰਾਨਾ ਵੀ ਗੁਲਜ਼ਾਰ ਹੋ ਜਾਏ। ਜਿਹੜੇ ਉੱਜੜ ਚੁੱਕੇ ਨੇ ਉਹ ਵੀ ਵਸ ਜਾਂਦੇ ਨੇ ਜਿੱਥੇ ਤੇਰੇ ਚਰਨ ਪੈ ਜਾਣ। ਜਿੱਧਰ ਹੋ ਮਰਜ਼ੀ ਤੇਰੀ ਉੱਧਰ ਹੀ ਕਰਤਾਰ ਹੋ ਜਾਏ। ਕਹਿੰਦਾ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿੱਧਰ ਤੇਰੀ ਮਰਜ਼ੀ ਹੋਵੇਗੀ ਰੱਬ ਉਸ ਪਾਸੇ ਹੋਣਾ, ਪਰਮੇਸ਼ਰ ਉਸ ਪਾਸੇ ਹੋਣਾ। ਉਸ ਸਤਿਗੁਰੂ ਦੇ ਦਰਸ਼ਨ ਕਰਦੇ ਹੋ, ਉਸ ਸਤਿਗੁਰੂ ਦਾ ਨਾਮ ਜਪਦੇ ਹੋ, ਉਸ ਸਤਿਗੁਰੂ ਦੇ ਬਾਣੇ ਪਾਏ ਹੋਏ ਨੇ, ਉਸ ਸਤਿਗੁਰੂ ਦੀ ਬਖਸ਼ੀ ਹੋਈ ਮਾਲਾ ਫੇਰਦੇ ਹੋ, ਕਿਰਪਾ ਹੋਵੇਗੀ, ਅਵੱਛ ਹੋਵੇਗੀ, ਨਿਰਾਸ਼ ਨਾ ਹੋ ਜਾਇਓ। ਮੈਂ ਇਹ ਅਰਜ਼ ਕੀਤੀ ਸੀ ਕਿ ਉਹ ਮਹਾਤਮਾ ਕਹਿੰਦੇ ਨੇ ਕਿ ਬਸੇ ਉਜੜੇ ਹੋਏ ਵੀਰਾਨਾ ਵੀ ਗੁਲਜ਼ਾਰ ਹੋ ਜਾਏ, ਪਰ ਅਗਲੀ ਗੱਲ ਜਿਹੜੀ ਹੈ ਉਹ ਸਾਰਿਆਂ ਦੇ ਪੱਲੇ ਨਹੀਂ ਪੈਂਦੀ। ਉਹ ਕਹਿੰਦੇ ਨੇ ਤੇਰੇ ਇੱਕ ਇੱਕ ਕੇਸ਼ ਪਰ ਕੁਰਬਾਨ ਦੋਨੋਂ ਜਹਾਨੋਂ ਕੋ ਕਰੇ, ਜਿਸੇ ਨੰਦ ਲਾਲ ਕੀ ਮਾਨਿੰਦ ਤੇਰਾ ਦੀਦਾਰ ਹੋ ਜਾਏ। ਜਿਹਨੂੰ ਨੰਦ ਲਾਲ ਵਾਂਗੂ ਤੇਰਾ ਦੀਦਾਰ ਹੋ ਗਿਆ, ਤੇਰਾ ਦਰਸ਼ਨ ਹੋ ਗਿਆ ਸਤਿਗੁਰੂ, ਉਹਦੇ 'ਤੇ ਇਹ ਕਿਰਪਾ ਹੋ ਗਈ ਕਿ ਤੇਰੇ ਇੱਕ ਇੱਕ ਕੇਸ ਤੋਂ ਉਸਨੇ ਦੋਵੇਂ ਜਹਾਨ ਕੁਰਬਾਨ ਕਰਨ ਦੀ ਸੋਚ ਲਈ ਕਿ ਮੈਂ ਕੁਰਬਾਨ ਕਰਦਿਆਂ ਐਸੇ ਸਤਿਗੁਰੂ ਦੇ ਇੱਕ ਕੇਸ ਤੋਂ ਦੋਵੇਂ ਜਹਾਨ। ਇਸ ਵਾਸਤੇ ਉਹ ਮਹਾਤਮਾ ਅੱਗੇ ਕਹਿੰਦੇ ਨੇ ਪ੍ਰਾਪਤੀ ਕੀ ਹੁੰਦੀ ਹੈ। ਮੈਂ ਪ੍ਰਾਪਤੀ ਦੀ ਅਰਜ਼ ਕਰ ਰਿਹਾ ਸਾਂ, ਕੀ ਪ੍ਰਾਪਤੀ ਹੁੰਦੀ ਹੈ? ਪ੍ਰਾਪਤੀ ਇਹ ਹੁੰਦੀ ਹੈ ਜਿਹੜੀ ਉਹ ਕਹਿੰਦੇ ਨੇ, ਮਹਾਤਮਾ ਕਹਿੰਦੇ ਨੇ ਕਿ ਨਵਾਬੀ ਉਹ ਖਿਲਤ ਰੁਲੇ ਉਸਕੇ ਕਦਮੋਂ ਮੇਂ, ਜੋ ਤੇਰੇ ਸਿੱਖੋਂ ਕੇ ਘੋੜੋਂ ਕਾ ਪਰਵਤਗਾਰ ਹੋ ਜਾਏ। ਕਹਿੰਦਾ ਤੇਰੇ ਸਿੱਖਾਂ ਦੇ ਘੋੜੇ ਦੀਆਂ, ਘੋੜੇ ਦੀ ਪਾਲਣਾ ਕਰਨ ਵਾਲਾ ਜਿਹੜਾ, ਤੇਰੇ ਘੋੜਿਆਂ ਦੀ ਨਹੀਂ, ਤੇਰੇ ਸਿੱਖਾਂ ਦੇ ਘੋੜਿਆਂ ਦੀ ਜਿਹੜਾ ਪਾਲਣਾ ਕਰਦਾ, ਜਿਹੜਾ ਸੇਵਾ ਕਰਦਾ, ਕਹਿੰਦੇ ਨੇ ਉਹਦੇ ਕਦਮਾਂ ਵਿੱਚ, ਉਹਦੇ ਚਰਨਾਂ ਵਿੱਚ ਨਵਾਬੀਆਂ ਰੁਲਦੀਆਂ ਵੇਖੀਆਂ ਨੇ, ਖਿਲਤਾਂ ਰੁਲਦੀਆਂ ਵੇਖੀਆਂ ਨੇ, ਉਹਨਾਂ ਨੂੰ ਸੁਲਤਾਨ ਉਲ ਕੌਮ ਬਣਿਆ ਅਤੇ ਸੁਣਿਆ ਵੇਖਿਆ, ਉਹ ਦੁਨੀਆਂ 'ਤੇ ਪੂਜੇ ਜਾਂਦੇ ਵੇਖੇ ਨੇ ਪਾਤਸ਼ਾਹ। ਇਸ ਵਾਸਤੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਆਪਾਂ ਜਿਸ ਅਸਥਾਨ 'ਤੇ ਬੈਠੇ ਹਾਂ, ਇਹ ਪਵਿੱਤਰ ਅਸਥਾਨ ਹੈ, ਜਿਸ ਨਾਮ ਨੂੰ ਜਪ ਰਹੇ ਹੋ ਇਹ ਪਵਿੱਤਰ ਨਾਮ ਹੈ, ਜਿਸ ਇਤਿਹਾਸ ਦੀ ਆਪਾਂ ਵਿਚਾਰ ਕਰ ਰਹੇ ਹਾਂ, ਰੋਜ਼ਾਨਾ ਕਰਦੇ ਹਾਂ, ਇਹ ਗੁਰੂ ਕਾ ਇਤਿਹਾਸ ਪਵਿੱਤਰ ਹੈ। ਜੋ ਇਤਿਹਾਸ ਉਸ ਦਿਨ ਆਪ ਜੀ ਨੇ ਸੰਤ ਕੁਲਬੀਰ ਸਿੰਘ ਜੀ ਪਾਸੋਂ ਸ਼੍ਰਵਣ ਕੀਤਾ ਸੀ ਕਿ ਭਾਈ ਘੋਗੇ ਦੇ ਕੋਲ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਜਦੋਂ ਉਸ ਦੇ ਅਰਜ਼ ਕਰਨ 'ਤੇ ਗਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ ਅਤੇ ਕਿਸੇ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ ਕਿ ਪਾਤਸ਼ਾਹ ਇਹ ਕੁਕਰਮੀ ਮਨੁੱਖ ਹੈ, ਇਸ ਨੇ ਮਾਤਾ ਗੁਜਰੀ ਜੀ ਦੀ ਸੇਵਾ ਕਰਨ ਵਾਲੀ ਇੱਕ ਦਾਸੀ ਨੂੰ ਵਰਗਲਾ ਲਿਆ ਸੀ, ਲੈ ਗਿਆ ਸੀ, ਇਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਛੇਕਿਆ ਹੋਇਆ, ਇਹ ਕੁਕਰਮੀ ਮਨੁੱਖ ਹੈ, ਤੁਸੀਂ ਇਹਦੇ ਘਰ ਕਿਉਂ ਆਏ ਹੋ, ਇਸ ਤਰ੍ਹਾਂ ਦੀ ਅਰਜ਼ ਜਦੋਂ ਕਰ ਦਿੱਤੀ ਅਤੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਉਸ ਨੂੰ ਸ਼ਰਾਪ ਦਿੱਤਾ ਕਿ ਇਹਦੀ ਜਿਹੜੀ ਕੁਲ ਹੈ ਸਾਰੀ ਦੀ ਸਾਰੀ ਘੋਗੇ ਦੀ, ਇਹ ਨਨੇੜੀ ਪਿੰਡ ਦਾ ਰਹਿਣ ਵਾਲਾ ਸੀ, ਘਨੌਰ ਤਹਿਸੀਲ ਵਿੱਚ ਪੈਂਦੀ ਹੈ। ਕਹਿੰਦੇ ਨੇ ਇਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ਼ਰਾਪ ਦਿੱਤਾ ਕਿ ਜਾਂ ਤੇਰੀ ਕੁਲ ਖਤਮ ਹੋ ਜਾਵੇ, ਤੂੰ ਐਸਾ ਕੁਕਰਮੀ ਹੈ। ਇੱਕ ਵਾਰ ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਦੋਂ ਰੁੜਕੇ ਨਗਰ ਵਿੱਚ ਗਏ ਅਤੇ ਉੱਥੋਂ ਦੇ ਕੁਝ ਮੁਖੀ ਲੋਕਾਂ ਨੇ, ਆਪਣੇ ਆਪ ਨੂੰ ਮੁਖੀ ਅਖਵਾਉਣ ਵਾਲਿਆਂ ਨੇ, ਬਹੁਤ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੇ ਆਪ ਮੁਖੀ ਬਣ ਜਾਂਦੇ ਨੇ, ਉਹਨਾਂ ਨੇ ਸਲਾਹ ਕਰ ਲਈ ਕਿ ਪਤਾ ਲੱਗਿਆ ਕਿ ਇੱਥੇ ਇੱਕ ਨਵਾਂ ਬਣਿਆ ਗੁਰੂ ਆ ਰਿਹਾ, ਚਲੋ ਉਹਦੀ ਪਰਖ ਕਰੀਏ। ਅਤੇ ਪਰਖ ਕਰਨ ਵਾਸਤੇ ਉਹਨਾਂ ਨੇ ਸਭ ਤੋਂ ਅੱਗੇ ਲਾ ਲਿਆ ਸਾਹਿਬੇ ਚੌਧਰੀ ਨੂੰ। ਇਹ ਜਿਹੜਾ ਸਾਹਿਬਾ ਸੀ, ਇਹ ਚੌਧਰੀ ਸੀ ਉਸ ਪਿੰਡ ਦਾ। ਅਤੇ ਸਤਸੰਗੀਓ, ਖੁਸ਼ਾਮਦ ਇੱਕ ਐਸੀ ਚੀਜ਼ ਹੈ ਜਿਹੜੀ ਬੰਦੇ ਨੂੰ ਕੋਲੋਂ ਵੱਡੇ ਤੋਂ ਵੱਡਾ ਉਪੱਧਰ ਕਰਵਾ ਦਿੰਦੀ ਹੈ। ਕਿਸੇ ਨੂੰ ਐਵੇਂ ਆਖ ਦਿਓ ਤੂੰ ਬੜਾ ਚੰਗਾ ਏ, ਤੂੰ ਤਾਂ ਬੜਾ ਸੂਰਮਾ ਏ, ਤੂੰ ਤਾਂ ਬੜਾ ਯੋਧਾ ਏ, ਤੂੰ ਤਾਂ ਬੜਾ ਵਿਦਵਾਨ ਏ, ਹਰ ਇੱਕ ਨਾਲ ਲੜਾਈ ਕਰਨ ਨੂੰ, ਝਗੜਾ ਕਰਨ ਨੂੰ ਤਿਆਰ ਹੋ ਜਾਏਗਾ। ਇਹ ਸੁਭਾਅ ਹੈ ਮਨੁੱਖ ਦਾ, ਹਵਾ ਪ੍ਰਾਪਤ ਕਰਦਾ, ਹਉਮੈ ਜਿਹੜੀ ਹੈ ਇਸ ਨੂੰ ਚੁੱਕ ਦਿੰਦੀ ਹੈ। ਇਹ ਫਿਰ ਚੰਗਾ ਬੁਰਾ ਨਹੀਂ ਵਿਚਾਰਦਾ। ਇਹ ਸਤਸੰਗ ਜੋ ਹਉਮੈ ਇਹਨੂੰ ਦਿੱਤੀ ਗਈ ਅਤੇ ਇਸ ਨੇ ਆਖਿਆ ਕੋਈ ਗੱਲ ਨਹੀਂ, ਮੈਂ ਅੱਗੇ ਲੱਗਾਂਗਾ ਸਾਰਿਆਂ ਤੋਂ, ਤੁਸੀਂ ਮੇਰੇ ਪਿੱਛੇ ਲੱਗਿਓ, ਅਤੇ ਲਾਜ਼ਮੀ ਗੱਲ ਹੈ ਕਿ ਅਸੀਂ ਪਰਖ ਕਰ ਲਵਾਂਗੇ ਅਤੇ ਪਤਾ ਲੱਗ ਜਾਵੇਗਾ ਸੰਸਾਰ ਦੇ ਲੋਕਾਂ ਨੂੰ ਵੀ ਐਵੇਂ ਪਖੰਡੀ ਰਚਿਆ ਹੋਇਆ, ਗੱਲ ਕੋਈ ਨਹੀਂ। ਇਹਨਾਂ ਨੇ ਕੀਤਾ ਕਿ ਇਹਨਾਂ ਨੇ ਕੀਤਾ ਇਹ ਕਿ ਇੱਕ ਥਾਲ ਲੈ ਲਿਆ। ਥਾਲ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਹੁੱਕੇ ਦੇ ਪਾਣੀ ਨਾਲ ਧੋਤਾ ਗਿਆ। ਹੁੱਕੇ ਦੇ ਪਾਣੀ ਨਾਲ ਧੋ ਕੇ ਅਤੇ ਉਸ ਨੂੰ ਪੂੰਝਿਆ ਨਹੀਂ, ਫਿਰ ਉਸ ਨੂੰ ਸੁਕਾ ਲਿਆ। ਉੱਦਾਂ ਹੀ ਹੁੱਕੇ ਦੇ ਪਾਣੀ ਨਾਲ ਧੋਤਾ ਹੋਇਆ ਥਾਲ ਸੁਕਾ ਕੇ ਉਹਦੇ ਵਿੱਚ ਪਤਾਸੇ ਪਾ ਕੇ ਉੱਤੇ ਬੜਾ ਸੋਹਣਾ ਰੁਮਾਲ ਦੇ ਕੇ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਆ ਰਹੇ ਸਨ ਨਗਰ ਵਿੱਚ ਚਰਨ ਪਾਉਣ ਵਾਸਤੇ, ਅਤੇ ਜਿੱਥੇ ਦੋਵੇਂ ਪਾਸੇ ਸੰਗਤ ਖਲੋਤੀ ਹੋਈ ਸੀ, ਇਹ ਕੁਝ ਬੰਦੇ ਸਾਹਿਬੇ ਚੌਧਰੀ ਦੇ ਪਿੱਛੇ ਪਿੱਛੇ ਆਣ ਕੇ, ਅਤੇ ਇਹ ਵੀ ਉਸ ਲਾਈਨ 'ਚ ਖਲੋ ਗਏ। ਇਹਨਾਂ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਜਦੋਂ ਸੇਵਕ ਸਿੱਖ ਜਿਹੜੇ ਸਨ ਉਹ ਭੇਟਾਵਾਂ ਧਰ ਧਰ ਕੇ ਮੱਥਾ ਟੇਕ ਰਹੇ ਸਨ, ਚਰਨਾਂ 'ਤੇ ਨਮਸਕਾਰਾਂ ਕਰ ਰਹੇ ਸਨ, ਇਹਨਾਂ ਵੀ ਪ੍ਰਸ਼ਾਦ ਲੈ ਕੇ, ਅਤੇ ਸਾਹਿਬੇ ਚੌਧਰੀ ਨੇ ਵੀ ਅੱਗੇ ਕਰ ਦਿੱਤਾ। ਇਹਨੇ ਜਦੋਂ ਪ੍ਰਸ਼ਾਦ ਅੱਗੇ ਕੀਤਾ, ਜਿਹੜਾ ਇਹਨਾਂ ਦੇ ਹਿਸਾਬ ਨਾਲ ਪ੍ਰਸ਼ਾਦ ਸੀ, ਵੈਸੇ ਤਾਂ ਉਹ ਅਤਿ ਮਲੀਨ ਵਸਤੂ ਸੀ ਗੁਰਮਤ ਦੇ ਹਿਸਾਬ ਨਾਲ, ਤਾਂ ਅਤਿ ਮਲੀਨ ਸੀ, ਜਗਤ ਜੂਠ ਆਖਿਆ ਗਿਆ ਹੁੱਕੇ ਨੂੰ, ਤੰਬਾਕੂ ਨੂੰ। ਪਰ ਸਤਸੰਗੀਓ, ਇਹਨਾਂ ਦਾ ਤਾਂ ਕੰਮ ਸੀ ਪਰਖ ਕਰਨਾ, ਇਹਨਾਂ ਦਾ ਤਾਂ ਆਪਣਾ ਸੁਭਾਅ ਸੀ, ਕਿਉਂਕਿ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ, ਸਿੱਖ ਬੈਠੇ ਸਤਿਗੁਰ ਪਾਸ। ਕੂੜਿਆਰ ਹਮੇਸ਼ਾ ਕੂੜਿਆਰਾਂ ਦਾ ਸਾਥ ਦੇਣਗੇ, ਸਚਿਆਰ ਹਮੇਸ਼ਾ ਸਚਿਆਰਾਂ ਦਾ ਸਾਥ ਦੇਣਗੇ। ਇਹ ਕੁਝ ਬੰਦੇ ਇਹਦੇ ਪਿੱਛੇ ਸਨ। ਇਹਨਾਂ ਜਦੋਂ ਥਾਲ ਅੱਗੇ ਕੀਤਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਸਤਿਗੁਰੂ ਸੋਟੀ ਦੀ ਅੜੇਸ ਦੇ ਕੇ ਦੂਰ ਵਗਾ ਮਾਰਿਆ ਥਾਲ ਨੂੰ। ਜਦੋਂ ਥਾਲ ਨੂੰ ਚੁੱਕ ਕੇ ਦੂਰ ਮਾਰਿਆ, ਰਸਨਾ ਤੋਂ ਕੋਈ ਬਚਨ ਨਹੀਂ ਕੀਤਾ ਸਤਿਗੁਰੂ ਜੀ, ਕੋਈ ਬਚਨ ਨਹੀਂ ਕੀਤਾ ਰਸਨਾ ਤੋਂ, ਥਾਲ ਸੁੱਟ ਦਿੱਤਾ। ਜਦੋਂ ਥਾਲ ਸੁੱਟ ਦਿੱਤਾ ਤਾਂ ਦੂਜਿਆਂ ਨੂੰ ਪਤਾ ਲੱਗ ਗਿਆ ਕਿ ਇਹ ਜਾਣੀ ਜਾਣ ਹੈ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰਾਂ ਦੀਆਂ ਝਾਲਾਂ। ਗੁਰੂ ਕੀ ਝਾਲ ਹਰ ਮਨੁੱਖ ਨਹੀਂ ਝੱਲ ਸਕਦਾ, ਭੱਜ ਗਏ। ਉਸ ਤਰ੍ਹਾਂ ਭੱਜ ਗਏ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਭੰਨੀ ਜਾਏ ਮਿਰਗਾਵਲੀ ਸਿੰਘ ਬੁੱਕੇ, ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਧੀਰਜ ਨਹੀਂ ਧਰਦੀ, ਜਿਸ ਤਰ੍ਹਾਂ ਮਿਰਗਾਂ ਦੀ ਕਤਾਰ ਦੌੜ ਜਾਂਦੀ ਹੈ ਅੱਗੇ ਲੱਗ ਕੇ ਜਦੋਂ ਸ਼ੇਰ ਬੁੱਕਦਾ। ਇਹ ਭੱਜ ਗਏ ਬਾਕੀ ਸਾਰੇ ਦੇ ਸਾਰੇ, ਪਰ ਇਹਨੂੰ ਹਵਾ ਜ਼ਿਆਦਾ ਸੀ ਸਾਹਿਬੇ ਨੂੰ, ਇਹ ਸਾਹਿਬਾ ਜਿਹੜਾ ਸੀ ਉੱਥੇ ਖਲੋਤਾ ਰਿਹਾ। ਅਤੇ ਸਤਿਗੁਰਾਂ ਨੇ ਦੇ ਇਸ ਕਰਤੱਵ ਨੂੰ ਵੇਖ ਕੇ ਅਤੇ ਮੂੰਹ ਵਿੱਚ ਕੁਝ ਬੁੜਬੁੜ ਕਰਨ ਲੱਗ ਪਿਆ, ਕੁਝ ਬੋਲਣ ਲੱਗ ਪਿਆ ਮੂੰਹ ਵਿੱਚ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਵੱਲ ਵੇਖਿਆ, ਇਹਦੇ ਹਾਵ ਭਾਵ ਵੱਲ ਵੇਖਿਆ, ਇਹਨੂੰ ਬੁੜਬੁੜ ਕਰਦਿਆਂ ਸੁਣਿਆ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਰਸਨਾ ਵਿੱਚੋਂ ਸਹਿਜ ਸੁਭਾਵ ਹੀ ਇਹ ਬਚਨ ਨਿਕਲ ਗਿਆ, ਜਾ ਸਾਬਿਆ ਤੇਰੀਆਂ ਜੜ੍ਹਾਂ ਪੁੱਟੀਆਂ। ਇਹੀ ਬਚਨ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਕੀਤਾ ਕਿ ਘੋਗੇ ਦੀਆਂ ਜੜ੍ਹਾਂ ਪੁੱਟੀਆਂ। ਬਚਨ ਰਲਦਾ ਹੈ, ਕਿਉਂ ਰਲਦਾ ਹੈ? ਕਿਉਂਕਿ ਉੱਥੇ ਵੀ ਇਹੀ ਗੱਲ ਹੈ ਕਿ ਘੋਗੇ ਨੂੰ ਇਹ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਤਾਂ ਪਤਾ ਸੀ ਘੋਗੇ ਨੇ ਅਪਰਾਧ ਕੀਤਾ, ਗੁਰੂ ਗੋਬਿੰਦ ਰਾਏ ਨੂੰ ਕੀ ਪਤਾ? ਸਤਸੰਗੀਓ, ਸਾਡੀ ਭਾਵਨਾ ਇੱਦਾਂ ਦੀ ਹੁੰਦੀ ਹੈ ਕਿ ਗੁਰੂ ਨੂੰ ਕੀ ਪਤਾ, ਉਹਨੂੰ ਵੀ ਤਾਂ ਚੇਤਾ ਭੁੱਲ ਗਿਆ ਹੋਵੇਗਾ। ਬਹੁਤ ਵਾਰੀ ਅਸੀਂ ਇਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਹਾਂ ਕਿ ਗੁਰੂ ਨੂੰ ਕੀ ਪਤਾ, ਜੇ ਕੋਈ ਦੱਸੇ ਨਾ, ਸ਼ਿਕਾਇਤ ਨਾ ਕਰੇ ਤਾਂ ਕੀ ਪਤਾ ਹੁੰਦਾ। ਪਰ ਸਤਸੰਗੀਓ, ਇੱਧਰ ਸਾਹਿਬੇ ਨੂੰ ਵੀ ਇਹ ਸੀ ਕਿ ਗੁਰੂ ਨੂੰ ਕੀ ਪਤਾ, ਮੈਂ ਤਾਂ ਚੋਰੀ ਕੀਤਾ ਕੰਮ। ਇਸ ਵਾਸਤੇ ਸਤਸੰਗੀਓ, ਉਹੋ ਹੀ ਸ਼ਰਾਪ ਇਹਨੂੰ ਮਿਲ ਗਿਆ ਸਾਹਿਬੇ ਨੂੰ। ਪਰ ਸਤਸੰਗੀਓ, ਜਦੋਂ ਮਨੁੱਖ ਦਾ ਭਾਗ ਚੰਗਾ ਹੋਵੇ ਨਾ, ਤਾਂ ਉਹ ਬਖਸ਼ਿਸ਼ ਮੰਗ ਲੈਂਦਾ ਜੇ। ਗਲਤੀ ਕਰਕੇ ਵੀ ਬਖਸ਼ਿਸ਼ ਮੰਗ ਲੈਣੀ ਬਹੁਤ ਵੱਡੀ ਪ੍ਰਾਪਤੀ ਹੈ, ਪਰ ਜਿਹੜਾ ਬਖਸ਼ਿਸ਼ ਨਹੀਂ ਮੰਗਦਾ ਉਹਦਾ ਤਾਂ ਹਾਲ ਬੁਰਾ ਹੁੰਦਾ ਹੀ ਹੈ। ਇਸ ਸਾਹਬੇ ਨੇ ਫਿਰ ਇਸ ਤਰ੍ਹਾਂ ਦੀ ਇਹਦੀ ਹਾਲਤ ਹੋ ਗਈ ਕਿ ਸਰੀਰ ਦੀ ਸੁੱਧ ਬੁੱਧ ਭੁੱਲ ਗਈ ਅਤੇ ਲੇਟਣ ਲੱਗ ਪਿਆ ਜ਼ਮੀਨ ਵਿੱਚ, ਮਿੱਟੀ ਚੁੱਕ ਚੁੱਕ ਕੇ ਆਪਣੇ ਸਿਰ ਵਿੱਚ ਪਾ ਰਿਹਾ ਸੀ, ਕੱਪੜੇ ਪਾਟੇ ਹੋਏ ਸਨ ਅਤੇ ਇੱਕ ਹੀ ਅਰਜ਼ ਕਰ ਰਿਹਾ ਸੀ, ਪਾਤਸ਼ਾਹ ਭੁੱਲ ਗਿਆ, ਗਰੀਬ ਨਵਾਜ਼ ਭੁੱਲ ਗਿਆ ਹਾਂ, ਬਖਸ਼ ਲਓ, ਤੂੰ ਸਦਾ ਬਖਸ਼ਿੰਦ ਹੈ, ਸਦਾ ਦਿਆਲੂ ਹੈ, ਸਦਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਸਭ ਸੰਸਾਰ ਦੇ ਲੋਕ ਤੇਰੇ ਦਰੋਂ ਬਖਸ਼ਿਸ਼ ਮੰਗਦੇ ਨੇ, ਮੈਂ ਵੀ ਤੇਰੇ ਚਰਨਾਂ 'ਚੋਂ ਬਖਸ਼ਿਸ਼ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲੈ। ਜਦੋਂ ਇਸ ਤਰ੍ਹਾਂ ਦੀ ਅਰਜ਼ ਉਹ ਸਾਹਿਬਾ ਕਰ ਰਿਹਾ ਸੀ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਉਸ ਨੂੰ ਆਖਿਆ, ਸਾਹਿਬਿਆ ਜੜ੍ਹਾਂ ਇੱਥੇ ਵੀ ਹੁੰਦੀਆਂ ਨੇ ਅਤੇ ਅਗਲੇ ਲੋਕ ਵਿੱਚ ਪਰਲੋਕ ਵਿੱਚ ਵੀ ਹੁੰਦੀਆਂ ਨੇ, ਚੱਲ ਤੇਰੀ ਇੱਕ ਗੱਲ ਮੰਨ ਲਈ, ਜਿੱਥੋਂ ਦੀਆਂ ਮਰਜ਼ੀ ਰੱਖ ਲੈ, ਭਾਵੇਂ ਸੰਸਾਰ ਦੀਆਂ ਰੱਖ ਲਾ ਅਤੇ ਭਾਵੇਂ ਦਰਗਾਹ ਦੀਆਂ ਰੱਖ ਲੈ, ਇੱਕ ਥਾਂ ਦੀਆਂ ਰੱਖ ਲੈ, ਇੱਕ ਦੀਆਂ ਰਹਿ ਸਕਦੀਆਂ ਨੇ, ਹੁਣ ਵੀ ਰਹਿ ਜਾਣਗੀਆਂ। ਫਿਰ ਉਹਨੇ ਸਾਹਿਬੇ ਨੇ ਅਰਜ਼ ਕੀਤੀ, ਪਾਤਸ਼ਾਹ ਇੱਥੋਂ ਤੋਂ ਬਾਅਦ ਵਿੱਚ ਸੰਸਾਰ ਦੇ ਲੋਕ ਭੁੱਲ ਹੀ ਜਾਂਦੇ ਨੇ, ਇਹ ਸੰਸਾਰ ਦੀਆਂ ਜੜ੍ਹਾਂ ਜਿਹੜੀਆਂ ਨੇ ਇਹ ਤਾਂ ਬੜੀਆਂ ਉੱਤੇ ਨੇ, ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀਆਂ ਦਰਗਾਹ ਵਿੱਚ ਜੜ੍ਹਾਂ ਹਰੀਆਂ ਰਹਿ ਜਾਣ। ਉਸ ਦੀ ਅਰਜ਼ ਪ੍ਰਵਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਿਵੇਂ ਅੰਬਾਲੇ ਨੂੰ ਜਾ ਰਹੇ ਨੇ, ਇਹ ਬਚਨ ਇੱਥੋਂ ਸ਼ੁਰੂ ਹੁੰਦਾ ਹੈ।
ਮਗ ਚੱਲ ਪਹੁੰਚੇ ਨਗਰ ਅੰਬਾਲੇ,
ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਖੜੋਤੇ ਖੜੋਤੇ ਹੀ ਨੜਹੇੜੀ ਪਿੰਡ ਤੋਂ ਚੱਲ ਕੇ ਅੰਬਾਲੇ ਜਾ ਪਹੁੰਚੇ।
ਤਿਸ ਤੇ ਦੱਖਣ ਦਿਸ਼ਕੋ ਚਾਲੇ,
ਉੱਥੇ ਜਾ ਕੇ ਪਿੰਡ ਅੰਬਾਲੇ ਦੇ ਨੇੜੇ ਅਤੇ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਸਤਿਗੁਰੂ ਜੀ ਚੱਲ ਪਏ।
ਜਬ ਹੈ ਬਰੋਬਰ ਪੁਰ ਕੀ ਆਏ,
ਜਦੋਂ ਨਗਰ ਦੀ ਬਰਾਬਰ 'ਤੇ ਪਹੁੰਚ ਗਏ, ਬਿਲਕੁਲ ਨਗਰ ਦੇ ਕੋਲ ਪਹੁੰਚ ਗਏ,
ਪਾਤਸ਼ਾਹੀ ਉਪਬਨ ਤਿਸ ਥਾਏ,
ਉੱਥੇ ਇੱਕ ਸ਼ਾਹੀ ਬਾਗ ਸੀ, ਬਾਦਸ਼ਾਹ ਦਾ ਬਾਗ ਸੀ।
ਕਰਿਓ ਬਲੋਕਨ ਤਰਵਰ ਨੀਕੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਉੱਥੇ ਰੁੱਖ ਬੂਟੇ ਵੇਖੇ।
ਦੱਖਣ ਦਿਸ਼ਾ ਥਿਰੇ ਤਿਸ ਹੀ ਕੇ,
ਉਸ ਬਗੀਚੇ ਦੇ ਉਸ ਬਾਗ ਦੇ ਦੱਖਣ ਦਿਸ਼ਾ ਵਾਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਹੋਏ ਠਹਿਰੇ।
ਚਹੋਂ ਦਿਸ ਮਹਿ ਪਾਕੀ ਜਿਸ ਪੀਤ,
ਉਸ ਬਾਗ ਦੀ ਸਥਿਤੀ ਕਿਵੇਂ ਦੀ ਹੈ ਉਸਨੂੰ ਬਿਆਨ ਕਰਦੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਉਸ ਬਾਗ ਦੇ ਚਾਰ ਚੁਫੇਰੇ ਪੱਕੀ ਦੀਵਾਰ ਕੱਢੀ ਹੋਈ ਹੈ।
ਠਾਂਡੇ ਤਹਾਂ ਬਾਜ ਕਰ ਲੀਤ,
ਸੱਚੇ ਪਾਤਸ਼ਾਹ ਉੱਥੇ ਖੜੋ ਗਏ ਹੱਥ ਉੱਤੇ ਬਾਜ ਨੂੰ ਖਿਲਾਰ ਕੇ।
ਤਮਾ ਤਿਸੇ ਖੁਲਾਵਨ ਕਰੇ,
ਸੱਚੇ ਪਾਤਸ਼ਾਹ ਜੀ ਨੇ ਉਸ ਬਾਜ ਨੂੰ ਉਹਦਾ ਆਹਾਰ ਖਵਾਇਆ।
ਆਸ਼ੇ ਤ੍ਰਿਪਤਾ ਵਹੋ ਤੇ ਖਰੇ,
ਤੇ ਖੜੋਤਿਆਂ ਖੜੋਤਿਆਂ ਹੀ ਉਸ ਨੂੰ ਤ੍ਰਿਪਤ ਕੀਤਾ, ਰਜਾ ਲਿਆ।
ਉਤਰੇ ਨਹੀਂ ਬਹੁਰ ਚੱਲ ਆਏ,
ਉੱਥੇ ਸਤਿਗੁਰਾਂ ਨੇ ਖੜੋਤਿਆਂ ਖੜੋਤਿਆਂ ਹੀ ਅੱਗੇ ਚੱਲ ਪਏ, ਉਤਾਰਾ ਨਹੀਂ ਕੀਤਾ।
ਸੰਧਿਆ ਭਈ ਭਾਨ ਅਸਤਾਏ,
ਉਸ ਤੋਂ ਬਾਅਦ ਸ਼ਾਮ ਹੋ ਗਈ ਤੇ ਸੂਰਜ ਜਿਹੜਾ ਸੀ ਉਹ ਛਿਪ ਗਿਆ।
ਤਬੈ ਆਨ ਪਹੁੰਚਿਆ ਲਖਨੌਰ,
ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਲਖਨੌਰ ਆਣ ਪਹੁੰਚੇ।
ਬਿਸਰਾਏ ਸੋਢੀ ਸਿਰ ਮੌਰ,
ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸੋਢੀ ਕੁਲ ਦੇ ਸਿਰਮੌਰ ਹਨ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ, ਉਹਨਾਂ ਨੇ ਵਿਸ਼ਰਾਮ ਕੀਤਾ।
ਇੱਕ ਦਿਨ ਬਹੁਰ ਚੜ੍ਹੇ ਚੱਲ ਗਏ,
ਇੱਕ ਦਿਨ ਫੇਰ ਸੱਚੇ ਪਾਤਸ਼ਾਹ ਜੀ ਘੋੜਿਆਂ 'ਤੇ ਸਵਾਰ ਹੋ ਕੇ ਅਤੇ ਬਾਹਰ ਨਿਕਲੇ।
ਮ੍ਰਿਗਨ ਪਲਾਏ ਦੂਰ ਥਿਰ ਥੇ,
ਅਤੇ ਹਿਰਨਾਂ ਦੇ ਮਗਰ ਘੋੜੇ ਭਜਾਉਂਦਿਆਂ ਹੋਇਆਂ, ਹਿਰਨਾਂ ਨੂੰ ਦੂਰ ਕੱਢਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰ ਇੱਕ ਥਾਂ 'ਤੇ ਚਲੇ ਗਏ।
ਗਰਾਮ ਭੁਸ ਥਲੇ ਕੋ ਬਡ ਥੇ ਹਾ,
ਉੱਥੇ ਭੁਸ ਥਲੇ ਨਗਰ ਦਾ ਇੱਕ ਥੇ ਹੈ ਬੜਾ ਵੱਡਾ।
ਠਾਂਡੇ ਭਏ ਜਾਏ ਸੁਖ ਗ੍ਰੇ
ਹਾ, ਸੁਖਾਂ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈ ਹੈ। ਸਤਿਗੁਰੂ ਦੇ ਦਰਬਾਰ ਵਿੱਚ ਸਾਰੇ ਸੁਖ ਹੁੰਦੇ ਨੇ। ਸਤਿਗੁਰੂ ਦੇ ਨੇਤਰਾਂ ਦੀ ਇੱਕ ਦ੍ਰਿਸ਼ਟੀ ਹੀ ਕਰੋੜਾਂ ਬਾਦਸ਼ਾਹੀਆਂ ਬਖਸ਼ ਸਕਦੀ ਹੈ। ਸਤਿਗੁਰੂ ਦੇ ਚਰਨਾਂ ਦੀ ਧੂੜ ਵਿੱਚੋਂ ਸੰਸਾਰ ਦੇ ਸਾਰੇ ਰਾਜ ਭਾਗ, ਤਾਂ ਕਿ ਸਵਰਗ ਲੋਕ ਦੇ ਰਾਜ ਭਾਗ ਵੀ ਪ੍ਰਾਪਤ ਹੋ ਸਕਦੇ ਹਨ। ਦੁਨੀਆਂ ਦੇ ਸਾਰੇ ਸੁੱਖ ਸਤਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਦੀ ਬਖਸ਼ਿਸ਼ ਵਿੱਚ, ਸਤਿਗੁਰੂ ਦੇ ਨੇਤਰਾਂ ਦੀ ਦ੍ਰਿਸ਼ਟੀ ਵਿੱਚ, ਸਤਿਗੁਰੂ ਦੇ ਹਸਤ ਕਮਲ ਵਿੱਚ ਹੁੰਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਗੁਰਬਾਣੀ ਵਿੱਚ, ਪਾਤਸ਼ਾਹ ਕਹਿੰਦੇ ਨੇ ਜਿੱਤੜੇ ਫਲ ਮਨ ਬਾਛੀਏ ਹੈ ਤਿੱਤੜੇ ਸਤਿਗੁਰ ਪਾਸ। ਜਿੰਨੀ ਕੋਈ ਚਾਹ ਕਰ ਲਏ, ਜਿਹੜੇ ਪਦਾਰਥ ਦੀ ਇੱਛਾ ਕਰ ਲਏ, ਉਹ ਹਰ ਪਦਾਰਥ ਸਤਿਗੁਰੂ ਦੇ ਦਰਬਾਰ ਵਿੱਚੋਂ ਪ੍ਰਾਪਤ ਹੋ ਸਕਦਾ। ਗਰੀਬ ਨਵਾਜ ਕਹਿੰਦੇ ਨੇ ਜੋ ਮੰਗਾ ਹੈ ਸੋ ਲੇਵੈ ਹੈ, ਪ੍ਰਭ ਆਪਣੇ ਆ ਸੰਤਾ ਦੇਵੈ ਹੈ। ਜੋ ਮੰਗ ਲੈਂਦਾ ਕੋਈ, ਉਸ ਨੂੰ ਉਸੇ ਵਸਤੂ ਦੀ ਹੀ ਪ੍ਰਾਪਤੀ ਹੋ ਜਾਂਦੀ ਹੈ। ਲੋੜ ਸਿਰਫ ਇਸ ਗੱਲ ਦੀ ਹੈ ਕਿ ਕੋਈ ਪਾਤਰ ਬਣ ਜਾਵੇ, ਪਾਤਰ ਬਣ ਕੇ ਆਵੇ। ਸਹੀ, ਜਦੋਂ ਪਾਤਰ ਬਣ ਕੇ ਸਤਿਗੁਰੂ ਦੇ ਦਰਬਾਰ ਵਿੱਚ ਕੋਈ ਆਵੇਗਾ ਤਾਂ ਉੱਥੋਂ ਹਰ ਵਸਤੂ ਮਿਲ ਸਕਦੀ ਹੈ। ਹਰ ਵਸਤੂ, ਅਰੋਗਤਾ ਇਸ ਥਾਂ ਤੋਂ ਮਿਲ ਸਕਦੀ ਹੈ, ਰਾਜ ਭਾਗ ਇਸ ਥਾਂ ਤੋਂ ਮਿਲ ਸਕਦਾ, ਧਨ ਪਦਾਰਥ ਇਸ ਘਰ ਵਿੱਚੋਂ ਮਿਲ ਸਕਦਾ। ਦੁਨੀਆਂ ਦੀ ਕੋਈ ਚੀਜ਼ ਐਸੀ ਨਹੀਂ ਜਿਹੜੀ ਇੱਥੋਂ ਨਾ ਮਿਲ ਸਕਦੀ ਹੋਵੇ। ਗਰੀਬ ਨਿਵਾਸ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਹਨ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨਹ। ਅਤੇ ਅਖੀਰ ਵਿੱਚ ਇਸੇ ਸ਼ਬਦ ਦੀ ਆਖੀਰੀ ਤੁਕ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਗੁਰ ਸੇਵਾ ਕਿਨ ਨਾ ਲੱਭੇ। ਅਤੇ ਦੁਨੀਆਂ ਦੀ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਮਿਲ ਸਕਦੀ? ਹਰ ਵਸਤੂ ਦੁਨੀਆਂ ਦੀ ਜਿਹੜੀ ਹੈ ਉਹ ਗੁਰੂ ਕੀ ਸੇਵਾ ਵਿੱਚੋਂ, ਗੁਰੂ ਕੇ ਪਦਾ ਚਰਨਾਂ ਵਿੱਚੋਂ, ਗੁਰੂ ਕੇ ਦਰ ਤੋਂ ਪ੍ਰਾਪਤ ਹੋ ਸਕਦੀ ਹੈ। ਇਸ ਕਰਕੇ ਜਿਹੜੇ ਸਾਰੇ ਸੁੱਖਾਂ ਦੇ ਦਾਤੇ ਹਨ ਸਤਿਗੁਰੂ ਜੀ, ਉਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੇ ਖੜੋਤੇ।
ਕਿਤਕ ਸਮਾਂ ਜਬ ਖਰੇ ਬਿਤਾਇਓ,
ਕੁਝ ਸਮਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਖੜੋਤਿਆਂ ਖੜੋਤਿਆਂ ਬਿਤਾਇਆ।
ਲੋਕੀ ਤੇ ਇੱਕ ਰੰਗੜ ਆਇਓ,
ਉੱਥੇ ਇੱਕ ਮੁਸਲਮਾਨ ਰੰਗੜ ਆ ਗਿਆ ਜਿਸ ਦਾ ਪਿੰਡ ਸੀ ਲੂਖੀ।
ਵਿਚਰਤ ਹਿੱਤ ਸ਼ਿਕਾਰ ਕੇ ਜਾਈ,
ਉਹ ਸ਼ਿਕਾਰ ਵਾਸਤੇ ਵਿਚਰਦਾ ਫਿਰਦਾ ਫਿਰਦਾ ਇੱਥੇ ਪਹੁੰਚਾ ਸੀ।
ਤਿਸ ਕੇ ਸੰਗ ਹੁਤੋ ਇੱਕ ਨਾਈ,
ਉਹਦੇ ਨਾਲ ਇੱਕ ਨਾਈ ਸਿੱਖ ਸੀ।
ਗੁਰੂ ਪਛਾਣ ਆਨ ਪਗ ਨਯੋ,
ਉਸ ਨਾਈ ਨੇ ਜਿਹੜਾ ਉਹਦੇ ਨਾਲ ਸੀ ਰੰਗੜ ਦੇ, ਉਸ ਨਾਈ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਛਾਣ ਲਿਆ ਕਿ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ। ਇਹ ਪਛਾਣ ਕੇ ਉਹ ਨਾਈ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਿਆ।
ਤਬ ਰੰਗਰ ਨੇ ਬੂਜਨ ਕੀਓ,
ਉਹ ਜਿਹੜਾ ਮੁਸਲਮਾਨ ਸੀ ਉਸਨੇ ਵੀ ਫਿਰ ਪੁੱਛਣਾ ਕੀਤਾ ਆਪਣੇ ਸਾਥੀ ਨੂੰ,
ਕਿਸ ਕੋ ਬਾਲਕ ਸਹਿਤ ਪ੍ਰਤਾਪੂ,
ਇਹ ਕਿਹਦਾ ਬਾਲਕ ਹੈ, ਬੜਾ ਪ੍ਰਤਾਪ ਵਾਲਾ ਹੈ।
ਰਾਜਨ ਕੇ ਸਮਾਨ ਬੜਦਾਪੂ,
ਇਸ ਦਾ ਤੇਜ ਜਿਹੜਾ ਹੈ ਉਹ ਰਾਜਿਆਂ ਦੇ ਸਮਾਨ ਹੈ।
ਗੁਰੂ ਹਮਾਰੋ ਪਾਖਿਓ ਨਾਈ,
ਉਸ ਨਾਈ ਸਿੱਖ ਨੇ ਅਰਜ ਕੀਤੀ, ਉਸ ਨੂੰ ਦੱਸਿਆ, ਉਸ ਰੰਗੜ ਨੂੰ ਆਪਣੇ ਸਾਥੀ ਨੂੰ, ਕਹਿਣ ਲੱਗਿਆ ਕਿ ਇਹ ਸਾਡੇ ਗੁਰੂ ਜੀ ਹਨ।
ਜਿਨਕੋ ਸਭ ਜਗ ਪੂਜ ਹੈ ਆਈ,
ਜਿਨ੍ਹਾਂ ਨੂੰ ਸਾਰਾ ਸੰਸਾਰ ਪੂਜਦਾ ਹੈ, ਜਿਨ੍ਹਾਂ ਦੇ ਚਰਨਾਂ ਵਿੱਚ ਸਾਰਾ ਸੰਸਾਰ ਝੁਕਦਾ ਹੈ, ਇਹ ਸਾਰੇ ਸੰਸਾਰ ਤੋਂ ਸ਼੍ਰੋਮਣੀ ਸਤਿਗੁਰੂ ਗੁਰੂ ਗੋਬਿੰਦ ਰਾਏ ਪਾਤਸ਼ਾਹ ਹਨ।
ਸੁਣ ਰੰਗਰ ਕੇ ਸਿਦਕ ਬਸਾਲਾ, ਸੁਣ ਰੰਗਰ ਕੇ ਸਿਦਕ ਬਿਸਾਲਾ,
ਹਾਂਜੀ, ਉਸ ਨੇ ਸੁਣ ਰੰਗਰ ਕੇ ਸਿਦਕ ਬਿਸਾਲਾ, ਇਹ ਸੁਣ ਕੇ ਉਸ ਰੰਗੜ ਮੁਸਲਮਾਨ ਦੇ ਅੰਦਰ ਬਹੁਤ ਵੱਡਾ ਸਿਦਕ ਪੈਦਾ ਹੋਇਆ।
ਬੰਧਨ ਹਿਤ ਆਇਓ ਤਤਕਾਲਾ,
ਨਮਸਕਾਰ ਕਰਨ ਵਾਸਤੇ ਉਸੇ ਵੇਲੇ ਕੋਲ ਆ ਗਿਆ।
ਤਰਕਸ਼ ਤੇ ਸਰ ਪੰਜ ਨਿਕਾਸੇ,
ਸਤਸੰਗੀਓ ਇਹ ਸੰਗਤ ਦਾ ਫਲ ਹੈ ਕਿ ਉਹ ਮੁਸਲਮਾਨ ਕੌਮ ਦਾ ਜਿਹੜੇ ਗੁਰੂ ਘਰ ਨਾਲ ਵਿਰੋਧ ਕਰ ਰਹੇ ਸਨ, ਗੁਰੂ ਘਰ ਦਾ ਵਿਰੋਧ ਕਰਦੇ ਸਨ ਉਸ ਵੇਲੇ ਦੀ ਮੁਸਲਮਾਨ ਕੌਮ, ਕਿਉਂਕਿ ਉਹਨਾਂ ਦਾ ਰਾਜ ਸੀ ਸੰਸਾਰ ਵਿੱਚ ਹਿੰਦੁਸਤਾਨ ਦੀ ਧਰਤੀ 'ਤੇ, ਉਹਨਾਂ ਨੂੰ ਕੇਵਲ ਅਤੇ ਕੇਵਲ ਇੱਕ ਹੀ ਗੱਦੀ ਚੈਲੰਜ ਕਰਦੀ ਸੀ, ਗੁਰੂ ਨਾਨਕ ਦਾ ਤਖਤ, ਗੁਰੂ ਨਾਨਕ ਦੀ ਗੱਦੀ। ਜੇ ਉਹਨਾਂ ਨੂੰ ਡਰ ਭਾਸਦਾ ਸੀ ਤਾਂ ਇਸ ਘਰ ਤੋਂ ਡਰ ਭਾਸਦਾ ਸੀ, ਇਸ ਵਾਸਤੇ ਹਮੇਸ਼ਾ ਉਹ ਵਿਰੋਧ ਕਰਦੇ ਸਨ। ਜਿੰਨੇ ਵੱਡੇ ਲੋਕ ਸਨ ਉਹ ਸਾਰੇ ਵਿਰੋਧ ਕਰਦੇ ਸਨ ਮੁਸਲਮਾਨ। ਅਤੇ ਸਤਸੰਗੀਓ, ਇਹ ਲਾਜ਼ਮੀ ਗੱਲ ਹੈ, ਜਿਸ ਪਾਸੇ ਨੂੰ ਵੱਡੇ ਲੋਕ ਤੁਰਦੇ ਨੇ ਛੋਟੇ ਲੋਕ ਉਸ ਤੋਂ ਅੱਗੇ ਹੋ ਕੇ ਤੁਰਦੇ ਨੇ। ਵੱਡੇ ਲੋਕ ਇੱਕ ਕਦਮ ਪੁੱਟਣਗੇ ਜਿਸ ਪਾਸੇ ਨੂੰ, ਹਜ਼ਾਰਾਂ ਲੋਕ ਅੱਗੇ ਅੱਗੇ ਦੌੜ ਪੈਂਦੇ ਨੇ ਉਹਨਾਂ ਦੇ। ਅਤੇ ਜਦੋਂ ਮੁਸਲਮਾਨਾਂ ਦਾ ਰਾਜ ਹੈ, ਮੁਗਲਾਂ ਦਾ ਰਾਜ ਹੈ ਇਸ ਧਰਤੀ ਉੱਤੇ, ਅਤੇ ਉਹ ਵਿਰੋਧ ਕਰ ਰਹੇ ਹਨ ਗੁਰੂ ਨਾਨਕ ਦੀ ਗੱਦੀ ਦਾ, ਅਤੇ ਲਾਜ਼ਮੀ ਹੀ ਗੱਲ ਸੀ ਕਿ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਵਿੱਚੋਂ ਉਹ ਵਿਰੋਧ ਕਰਦੇ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਦਾ। ਪਰ ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਗਈ, ਅੱਖਾਂ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ, ਉਹਨਾਂ ਨੂੰ ਇਹ ਪ੍ਰਾਪਤੀ ਹੋਈ ਕਿ ਉਹ ਵੀ ਗੁਰੂ ਕੇ ਚਰਨਾਂ ਵਿੱਚ ਆ ਗਏ। ਹੁਣ ਰੰਗੜ ਨੂੰ ਪਤਾ ਨਹੀਂ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਹਨੂੰ ਇਹ ਪਤਾ ਨਹੀਂ ਕਿ ਇਹ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ। ਇਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਿਵੇਂ ਕਰਨੀ ਹੈ, ਇਹਨਾਂ ਦੇ ਚਰਨਾਂ ਵਿੱਚੋਂ ਕੀ ਮਿਲਦਾ, ਉਸ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ। ਪਰ ਜਦੋਂ ਉਸ ਨਾਲ ਦੇ ਸਾਥੀ ਨੇ ਆਖਿਆ, ਇਹ ਸਾਡੇ ਸਤਿਗੁਰੂ ਨੇ, ਹਰ ਵਸਤੂ ਸੰਸਾਰ ਦੀ ਇਹਨਾਂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ, ਇਹ ਦੀਨ ਦੁਨੀ ਦੇ ਮਾਲਕ ਨੇ, ਇਹ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ, ਇਹ ਇਸ ਵਕਤ ਸਾਡੇ ਗੁਰੂ ਹਨ, ਇਹਨਾਂ ਦੇ ਚਰਨਾਂ ਵਿੱਚ ਇਸ ਵਾਸਤੇ ਮੈਂ ਸਿਰ ਝੁਕਾਇਆ। ਅਤੇ ਉਹ ਜਿਹੜਾ ਰੰਗੜ ਸੀ, ਉਸ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਝੁਕਾਇਆ। ਅਤੇ ਫਿਰ ਕੀ ਕੀਤਾ, ਤਰਕਸ਼ ਅਤੇ ਸਰਪੰਚ ਨਿਕਾਸੇ, ਪੱਥੇ ਵਿੱਚੋਂ ਪੰਜ ਤੀਰ ਉਸ ਨੇ ਕੱਢੇ।
ਧਰ ਕਰ ਮੈਂ ਹੋਇਸ ਪਾਸੇ,
ਉਹਨਾਂ ਤੀਰਾਂ ਨੂੰ ਹੱਥ ਵਿੱਚ ਫੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਆਇਆ।
ਗੁਰ ਆਗੇ ਕਰ ਸੀਸ ਨਿਵਾਇਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਉਸ ਨੇ ਸਿਰ ਝੁਕਾਉਣਾ ਕੀਤਾ।
ਬਸਤ ਰਹੋ ਬਰ ਹੇਰ ਅਲਾਇਓ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸੀਸ ਦਿੱਤੀ ਕਿ ਭਾਈ ਵਸਦੇ ਰਹੋ, ਖੁਸ਼ ਰਹੋ।
ਸੋ ਪ੍ਰਸੰਨ ਮੁਖ ਤੇ ਸੁਨ ਬੈਨ,
ਉਹ ਬੜਾ ਖੁਸ਼ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ। ਸਤਿਗੁਰੂ ਜੀ ਗੁਰਬਾਣੀ ਵਿੱਚ ਇੱਕ ਬਚਨ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਜੋ ਗੁਰ ਕਹਿ ਈਹਾਂ ਤੋ ਬੈਸੋ ਤੋ ਨਾਨਕ ਅੰਤ ਨਾ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੇ ਕਿਸੇ ਸਿੱਖ ਨੂੰ ਇਹ ਕਹਿ ਦੇਣ ਕਿ ਇੱਥੇ ਬਹਿ ਜਾ ਮੇਰੇ ਕੋਲ, ਤੇ ਕਹਿੰਦੇ ਨੇ ਦੁਨੀਆਂ ਦਾ ਕੋਈ ਸੁੱਖ ਉਸ ਦੇ ਬਰਾਬਰ ਨਹੀਂ ਹੋ ਸਕਦਾ, ਦੁਨੀਆਂ ਦੀ ਕੋਈ ਵਡਿਆਈ ਇਸ ਦੇ ਬਰਾਬਰ ਨਹੀਂ ਹੋ ਸਕਦੀ। ਸਭ ਤੋਂ ਵੱਡੀ ਵਡਿਆਈ, ਸਭ ਤੋਂ ਵੱਡਾ ਮਾਣ, ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡਾ ਸੁੱਖ ਔਰ ਸਭ ਤੋਂ ਵੱਡੀ ਨਿਆਮਤ ਇਹ ਹੈ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਨਾਲ ਹੱਸ ਕੇ ਬਚਨ ਕਰ ਲੈਣ।
ਬਸਤ ਰਹੋ ਬਰ ਹੇਰ ਅਲਾਇਓ, ਸੋ ਪ੍ਰਸੰਨ ਮੁਖ ਤੇ ਸੁਨ ਬੈਨ,
ਸੱਚੇ ਪਾਤਸ਼ਾਹ ਜੀ ਦੇ ਇਹ ਵਸਦੇ ਰਹੋ ਨਾਂ ਦਾ ਬਚਨ ਸੁਣ ਕੇ ਤੇ ਇਹ ਜਿਹੜਾ ਰੰਗੜ ਸੀ ਬੜਾ ਖੁਸ਼ ਹੋਇਆ।
ਰੰਗਰ ਭਣੇ ਸਮੁਖ ਕਰ ਨੈਣ,
ਉਸਨੇ ਬੇਨਤੀ ਕੀਤੀ ਸਾਹਮਣੇ ਅੱਖਾਂ ਕਰਕੇ।
ਖਰ ਸਰ ਨਿਰਮਲ ਲੇਹ ਉਪਾਇਨ,
ਸੱਚੇ ਪਾਤਸ਼ਾਹ ਇਹ ਤਿੱਖੇ ਤੀਰਾਂ ਦੀ, ਇਹ ਸਾਫ ਤੀਰਾਂ ਦੀ ਭੇਟਾ ਪ੍ਰਵਾਨ ਕਰ ਲਵੋ।
ਪੁਨਹ ਸਪਰਸੋ ਕਰ ਸੋ ਪਾਇਨ,
ਸੱਚੇ ਪਾਤਸ਼ਾਹ ਪਹਿਲਾਂ ਇਹ ਭੇਟਾ ਪ੍ਰਵਾਨ ਕਰੋ, ਫਿਰ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰਾਂਗਾ।
ਪਿਖ ਸਿਰ ਦਾ ਗਹਿਲੀਨੇ ਹੱਥ,
ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਿੱਖ ਦੀ ਸਦਾ ਭਾਵ ਨਹੀਂ ਵੇਖਦੇ ਨੇ, ਸਿੱਖ ਦੀ ਸਦਾ ਪ੍ਰਤੀਤ ਵੇਖਦੇ ਨੇ, ਸਿੱਖ ਦੀ ਸਦਾ ਸ਼ਰਧਾ ਵੇਖਦੇ ਨੇ, ਉਹਨਾਂ ਨੇ ਉਸ ਦੀ ਸ਼ਰਧਾ ਵੇਖੀ, ਉਹਦਾ ਪਿਆਰ ਵੇਖਿਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਪਿਆਰ ਵੇਖ ਕੇ ਉਹਨਾਂ ਤੀਰਾਂ ਨੂੰ ਆਪਣੇ ਹੱਥ ਵਿੱਚ ਫੜ ਲਿਆ। ਕੀ ਪ੍ਰਾਪਤੀ ਹੁੰਦੀ ਹੈ, ਭਾਈ ਗੁਰਦਾਸ ਜੀ ਨੇ ਲਿਖਿਆ, ਭਾਈ ਸਾਹਿਬ ਕਹਿੰਦੇ ਨੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ, ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਤ ਹੈ। एक कौडी सतगुरु जी के चरणों में रखने नाल दुनिया के सारे खजानों की प्राप्ति हो जाती है, दुनिया के सारे खजाने मिल जाते हैं। पर सतसंग जी एक शर्त रखी है भाई गुरदास जी ने, सारियां नहीं मिलते, कौडी छड के हजारां ते लखां वालियां नूं भी सारे खजाने नहीं मिल सकते, नहीं मिल सकते। क्यों? जदों तक भाई साहब की रखी हुई शर्त पूरी ना होगी। शर्त यह है, पहले शब्द कहिंदे ने कि भावनी भगत पाए प्रेमा भगती साहब, अंदर प्रेम होवे, अंदर भावना होवे। जे अंदर भावना नहीं तो फिर करोड़ा रखिया भी प्रवान नहीं, तो जे भावना है अंदर दी तो फिर सतसंगियो एक दमड़ा रखिया, एक कौडी रखी हुई भी सतगुरु के चरणों में प्रवान है, तो सतगुरु सच्चे पातशाह उसनु दुनिया के सारे खजाने बख्शिश कर देंदे हन।
तब तिन तरयो चरण परमाथ,
जदों सतगुरु सच्चे पातशाह जी ने उस दी रखी हुई भेटा प्रवान कर ली, उसनु अपने हस्तकमलां नाल पकड़ लिया, तो उस वेले उसने उस रंगड़ ने सतगुरु सच्चे पातशाह दे चरणा ते मत्था ला के नमस्कार कीती।
पुन हर खत होए सदन सिदारा,
बड़ा खुश हो के खुशियां प्राप्त करके अपने घर नूं ओ चला गया।
सतगुर हया निज मार्ग डारा,
सतगुरु सच्चे पातशाह जी ने अपना घोड़ा जड़ा सी ओ अपने रस्ते ते पा लिया, भाव लखनौर नूं आ गए।
आवत पे लखनौर मजारा,
सच्चे पातशाह लखनौर नूं आ गए।
निस विश्राम कीन सुख धारा,
सच्चे पातशाह सुखां दे दाते सतगुरु जी ने, सुखां दी जिहड़ी धारा है भाव जिहदे विच्चों सुख ही सुख निकलदे ने, ऐसे सतगुरु गुरु गोबिंद राय सच्चे पातशाह ने अपने घर विच आण के विश्राम कीता।
इस प्रकार तह समय बितायो,
इस तरह करके समा बतीत कीता।
चित वह पित संदेश पठायो,
बार बार हिरदे विच एक ही चेता आउंदा है। चेता की आ रहा है कि गुरु तेग बहादुर सच्चे पातशाह सत्कारयोग पिता जी हिंदू धर्म की राखी वास्ते गऊ गरीब दे गले तो छुरी लाउण वास्ते हिंदुस्तान नूं गुलामी दियां जंजीरां तो छुड़ाउण वास्ते पापां दे राज नूं खत्म करन वास्ते संतां नूं उभारन वास्ते दिल्ली चले गए ने, ते सतगुरु सच्चे पातशाह जी ने उत्थों एक सुनेहा भेजिया। सुनेहा की है कि हुण तुसीं आनंदपुर साहिब चले जाओ। गुर प्रताप सूरज ग्रंथ के अनुसार भाई संतोख सिंह जी के लिखण अनुसार यह वचन आया कि गुरु तेग बहादुर सच्चे पातशाह जी का गुरु गोबिंद राय सच्चे पातशाह नाल मिलाप नहीं हो सकिया। पटने तो बाद सतगुरु सच्चे पातशाह असाम की मुहिम तो बाद उधर दियां संगतां नूं तारते हुए पटने आए सन। पटने तो आण के गरीब नवाज सच्चे पातशाह जदों वापस आ गए ने गुरु तेग बहादुर साहिब आनंदपुर साहिब नूं, उस तों बाद गुरु गोबिंद राय सच्चे पातशाह उधर रहे ने, गुरु तेग बहादुर सच्चे पातशाह इधर रहे हन। आम इतिहासकार जड़े ने वो ये गल कहिंदे ने कि गुरु गोबिंद सिंह सच्चे पातशाह बाल अवस्था विच आनंदपुर साहिब सन, जदों कश्मीर दे पंडितां ने आण के गुरु तेग बहादुर जी दे चरणां विच अर्ज कीती सी कि साडी रक्षा करो, पर भाई संतोख सिंह जी इस गल नूं नहीं मनदे। भाई संतोख सिंह जी का कथन है कि गुरु तेग बहादुर सच्चे पातशाह जी दे चरणां विच जदों अर्ज होई कश्मीरी पंडितां दी, उस वेले गोबिंद राय जी इत्थे नहीं सन। गुरु गोबिंद राय सच्चे पातशाह उधरों आ रहे ने, गुरु तेग बहादुर जी उस तो पहला दिल्ली नूं चले गए ने, इन्हां दा किते भी मिलाप नहीं होया। ये लखनौर आ गए ने, लखनौर आण के फिर सच्चे पातशाह जी दे चरणां विच अर्ज भेजी गई, ते सतगुरु तेग बहादुर सच्चे पातशाह ने फिर हुक्म कीता कि हुण तुसीं आनंदपुर साहिब नूं चले जाओ। दोवां मातावां दे सहत, मामा किरपाल चंद जी दे सहत, ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਲਖਨੌਰ ਨਿਵਾਸ ਰੱਖ ਰਹੇ ਹਨ, ਪਰ ਵਾਰ ਵਾਰ ਜਿਹੜਾ ਇੱਕ ਚੇਤਾ ਆ ਰਿਹਾ ਉਹ ਚੇਤਾ ਇਹ ਆ ਰਿਹਾ ਕਿ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਅਨੰਦਪੁਰ ਸਾਹਿਬ ਚਲੇ ਜਾਓ।
ਜੁਗ ਮਾਤਨ ਟਿਕ ਬੈਠ ਬਖਾਨੀ,
ਦੋਵਾਂ ਮਾਤਾਵਾਂ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ।
ਕਿਮ ਚਲਵੇ ਕੀ ਮਸਲਤ ਠਾਨੀ,
ਹੇ ਮਾਤਾ ਜੀ ਕਿਵੇਂ ਸਲਾਹ ਕੀਤੀ ਹੈ ਜਾਣ ਦੀ।
ਬਸਨ ਅਨੰਦਪੁਰ ਆਪਣ ਸਥਾਨਾ,
ਸਾਡਾ ਆਪਣਾ ਘਰ ਹੈ ਅਨੰਦਪੁਰ ਸਾਹਿਬ, ਉੱਥੇ ਵਸਣ ਬਾਰੇ, ਉੱਥੇ ਰਹਿਣ ਬਾਰੇ, ਉੱਥੇ ਜਾਣ ਬਾਰੇ ਤੁਸੀਂ ਕਿਵੇਂ ਸਲਾਹ ਕੀਤੀ ਹੈ।
ਹੁਕਮ ਗੁਰੂ ਨੂੰ ਕਹੋ ਚਾਹੀਏ ਹੈ ਮਾਨਾ,
ਇਹ ਸੱਚੇ ਪਾਤਸ਼ਾਹ ਦਾ ਹੁਕਮ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਮੇਰੇ ਗੁਰੂ ਪਿਤਾ ਦਾ ਹੁਕਮ ਹੈ ਕਿ ਤੁਸੀਂ ਅਨੰਦਪੁਰ ਜਾਓ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਕੇ ਹੁਕਮ ਨੂੰ ਮੰਨੀਏ। ਸਤਸੰਗੀਓ, ਗੁਰਸਿੱਖੀ, ਗੁਰੂ ਔਰ ਸਿੱਖ ਦਾ ਰਿਸ਼ਤਾ ਹੁਕਮ ਦਾ ਰਿਸ਼ਤਾ ਹੈ। ਜਿਹੜਾ ਹੁਕਮ ਮੰਨਦਾ, ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨਣ ਵਾਲਾ ਹਜ਼ਾਰਾਂ ਕੋਹਾਂ 'ਤੇ ਬੈਠਾ ਹੋਇਆ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੈ, ਪਰ ਹੁਕਮ ਨਾ ਮੰਨਣ ਵਾਲਾ ਗੁਰੂ ਕੇ ਚਰਨਾਂ ਵਿੱਚ ਵੀ ਰਹਿਣ ਵਾਲਾ ਪ੍ਰਵਾਨ ਨਹੀਂ ਹੋ ਸਕਦਾ। ਹੁਕਮ ਹੀ ਨੇੜੇ ਕਰਦਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਕਮ ਜਿਹੜਾ ਹੈ ਉਹ ਮਨੁੱਖ ਨੂੰ, ਸੇਵਕ ਨੂੰ, ਸਿੱਖ ਨੂੰ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਕਰਾਉਂਦਾ। ਗਰੀਬ ਨਵਾਜ਼ ਪਾਤਸ਼ਾਹ ਫਰਮਾਨ ਕਰਦੇ ਹਨ, ਹੁਕਮ ਮੰਨਿਆ। ਸਿੱਖ ਦਾ ਫਰਜ਼ ਬਣਦਾ ਕਿ ਹੁਕਮ ਮੰਨੇ ਸਤਿਗੁਰੂ ਜੀ ਦਾ। ਪਰ ਇੱਕ ਮੈਂ ਹੋਰ ਅਰਜ਼ ਕਰਦੇ ਹਾਂ, ਅੱਗੇ ਇੱਕ ਬਚਨ ਕਰ ਦਿੱਤਾ ਸਤਿਗੁਰੂ ਜੀ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਕੀ ਹੁਕਮ ਮੰਨਣ ਨਾਲ ਗੱਲ ਬਣ ਜਾਵੇਗੀ? ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਹੁਕਮ ਮੰਨਣ ਨਾਲ ਵੀ ਪੂਰੀ ਗੱਲ ਨਹੀਂ ਬਣਨੀ। ਹੁਕਮ ਮੰਨਿਆ ਹੋਇਆ ਜਿੱਦਣ ਹੁਕਮ ਕਰਨ ਵਾਲੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇਗਾ ਕਿ ਵਾਕਿਆ ਹੁਕਮ ਮੰਨਿਆ, ਜਿੱਦਣ ਉਹ ਰੀਝ ਗਿਆ ਉਸਦਾ ਸਤਿਗੁਰੂ ਦਾ ਮਨ ਕਿ ਇਸ ਨੇ ਮੇਰੇ ਹੁਕਮ ਨੂੰ ਮੰਨ ਲਿਆ, ਹੁਕਮ ਮੰਨਿਆ ਹੋਵੇ ਪ੍ਰਵਾਨ। ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮ ਦੇ ਮਹਿਲ ਦੀ ਪ੍ਰਾਪਤੀ, ਖਸਮ ਦੀ ਖੁਸ਼ੀ, ਸਤਿਗੁਰੂ ਦੀ ਖੁਸ਼ੀ ਉਸ ਦਿਨ ਪ੍ਰਾਪਤ ਹੋਵੇਗੀ ਸਤਸੰਗੀਓ, ਜਿਸ ਦਿਨ ਹੁਕਮ ਮੰਨਿਆ ਹੋਇਆ ਗੁਰੂ ਕੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇਗਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਫਰਮਾਨ ਕਰ ਰਹੇ ਹਨ ਕਿ ਗਰੀਬ ਨਵਾਜ਼ ਪਾਤਸ਼ਾਹ ਦਾ ਜੋ ਹੁਕਮ ਹੈ ਉਸ ਨੂੰ ਮੰਨਣਾ ਸਾਡਾ ਫਰਜ਼ ਬਣਦਾ ਹੈ।
ਤਿਆਰੀ ਕਰੋ ਪੰਥ ਪ੍ਰਸਥਾਨ,
ਹੇ ਮਾਤਾ ਜੀ ਤਿਆਰੀ ਕਰੋ ਆਪਣੇ ਰਸਤੇ 'ਤੇ ਜਾਣ ਵਾਸਤੇ, ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ।
ਇਤ ਬਸਬ ਅਬ ਨੀਕ ਨਾ ਜਾਣੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਾਨੂੰ ਜਾਣਾ ਚਾਹੀਦਾ, ਇੱਥੇ ਰਹਿਣਾ ਸਾਡੇ ਵਾਸਤੇ ਚੰਗੀ ਗੱਲ ਨਹੀਂ।
ਸਤਿਗੁਰ ਕ੍ਰਿਤ ਮਹਿ ਚਿੰਤ ਨਕਾਈ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਵਿੱਚ ਕੋਈ ਚਿੰਤਾ ਨਹੀਂ ਹੁੰਦੀ।
ਸਭ ਵਿਦ ਮਹਿ ਸਮਰੱਥ ਸਭ ਥਾਈ,
ਸਤਿਗੁਰੂ ਸੱਚੇ ਪਾਤਸ਼ਾਹ ਸਰਬ ਪ੍ਰਕਾਰ ਕਰਕੇ ਸਭ ਥਾਂ 'ਤੇ ਸਮਰੱਥ ਹਨ ਔਰ ਸਹਾਇਤਾ ਕਰਨ ਵਾਲੇ ਹਨ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹ ਹੈ, ਸੁਣ ਕੇ ਜਮ ਕੇ ਦੂਤ, ਨਾਏ ਤੇਰਾ ਛੱਡ ਜਾ ਹੈ, ਪੌਜਲ ਬਿਖਮ ਅਸਗਾਹ ਗੁਰਸਬਦੀ ਪਾਰ ਪਾਹ। ਗੁਰੂ ਕਾ ਹੁਕਮ ਜਿਹੜਾ ਹੈ ਉਹ ਹਰ ਥਾਂ 'ਤੇ ਸਹਾਇਤਾ ਕਰਨ ਵਾਲਾ ਹੈ, ਗੁਰੂ ਕੀ ਬਖਸ਼ਿਸ਼ ਦੇ ਨਾਲ ਹਰ ਥਾਂ 'ਤੇ ਜੀਵ ਜਿਹੜਾ ਹੈ ਆਧੀਆਂ ਵਿਆਧੀਆਂ ਉਪਾਧੀਆਂ ਤੋਂ ਬਚ ਸਕਦਾ ਹੈ। ਗੁਰੂ ਕੇ ਚਰਨਾਂ ਵਿੱਚ ਔਰ ਗੁਰੂ ਕੇ ਹੁਕਮ ਵਿੱਚ ਸਦਾ ਸੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰ ਰਹੇ ਹਨ ਕਿ ਗੁਰੂ ਜੀ ਸਦਾ ਸਮਰੱਥ ਹਨ, ਹਰ ਥਾਂ 'ਤੇ ਸਮਰੱਥ ਹਨ।
ਤੁਰਕ ਨਿਕਟ ਜੇ ਚਹਿਤ ਨ ਜਾਣਾ,
ਜੇ ਗਰੀਬ ਨਵਾਜ਼ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਰਕਾਂ ਦੇ ਕੋਲ ਨਾ ਜਾਣਾ ਚਾਹੁੰਦੇ,
ਤੋ ਕਿਸ ਕੋ ਬਲ ਚਲਤ ਮਹਾਨਾ,
ਤੇ ਫਿਰ ਮਾਤਾ ਜੀ ਵਿਚਾਰ ਕਰਕੇ ਵੇਖੋ ਕਿਸ ਦਾ ਬਲੀ, ਕਿਸ ਬਲੀ ਦਾ ਬਲ ਚੱਲ ਸਕਦਾ ਸੀ, ਕਿਸ ਸੂਰਮੇ ਦਾ ਬਲ ਚੱਲ ਸਕਦਾ ਸੀ ਕਿ ਉਹਨਾਂ ਨੂੰ ਫੜ ਕੇ ਉਹ ਲੈ ਜਾਂਦਾ।
ਦੇਸ਼ ਮਵਾਸੇ ਜੰਗਲ ਆਦ,
ਮਾਲਵੇ ਦੇਸ਼ ਵਿੱਚ ਬਹੁਤ ਸਾਰੇ ਜੰਗਲ ਨੇ,
ਤੇ ਠਾਂ ਹਮਰੇ ਸਿੱਖ ਆਬਾਦ,
ਉੱਥੇ ਥਾਂ ਥਾਂ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਡੀ ਸਿੱਖੀ ਸੇਵਕੀ ਹੈ।
ਇਸ ਤੇ ਆਦਿਕ ਅਨੇਕ ਉਪਾਅ।
ਇਸ ਤੋਂ ਬਗੈਰ ਹੋਰ ਵੀ ਬਹੁਤ ਸਾਰੇ ਉਪਾਸ ਕੀਤੇ ਜਾ ਸਕਦੇ ਸਨ ਜਿਹਦੇ ਨਾਲ ਤੁਰਕਾਂ ਕੋਲ ਨਾ ਜਾਇਆ ਜਾਂਦਾ, ਪਰ ਸਤਿਗੁਰਾਂ ਦੀ ਰਜ਼ਾ ਹੀ ਇਵੇਂ ਸੀ, ਇਸ ਵਾਸਤੇ ਉਹ ਆਪਣੀ ਰਜ਼ਾ ਅਨੁਸਾਰ ਗਏ ਹਨ। ਕੌਣ ਬਲੀ ਸੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਸਕਦਾ ਹੈ?
ਆਨੰਦ ਸਮੇਤ ਬਸਤ ਬਹੁਤ ਥਾਂ,
ਬਹੁਤ ਸਾਰੀਆਂ ਥਾਵਾਂ ਐਸੀਆਂ ਸਨ ਜਿਨ੍ਹਾਂ ਵਿੱਚ ਆਨੰਦ ਸਹਿਤ ਸਤਿਗੁਰੂ ਜੀ ਸੁੱਖ ਆਰਾਮ ਨਾਲ ਵੱਸ ਸਕਦੇ ਸਨ।
ਸੁਣੇ ਵਿਪਰ ਕਸ਼ਮੀਰੀ ਆਏ,
ਸੁਣਿਆ ਹੈ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਜੀ ਦਾ ਪਟਨੇ ਤੋਂ ਬਾਅਦ ਮਿਲਾਪ ਨਹੀਂ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ। ਉਸ ਬਚਨ ਨੂੰ ਇੱਥੇ ਭਾਈ ਸਾਹਿਬ ਜੀ ਫਿਰ ਦੱਸ ਰਹੇ ਨੇ ਕਿ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਸੁਣਿਆ ਹੈ ਕਿ ਕੁਝ ਕਸ਼ਮੀਰੀ ਪੰਡਿਤ ਆਏ ਸਨ ਸਤਿਗੁਰਾਂ ਦੀ ਸ਼ਰਨ ਵਿੱਚ।
ਤਿੰਨ ਤੇ ਪਾਥੀ ਪਠ ਫੁਰਮਾਏ।
ਉਹਨਾਂ ਦੀ ਅਰਜ਼ੀ ਜਿਹੜੀ ਸੀ, ਉਹਨਾਂ ਦੀ ਚਿੱਠੀ ਜਿਹੜੀ ਸੀ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਕੇ ਇਸ ਤਰ੍ਹਾਂ ਬਚਨ ਕੀਤਾ ਸੀ।
ਤੁਰਕੇਸ਼ਵਰ ਕੇ ਨਿਕਟ ਪਠਾਏ।
ਤੁਸੀਂ ਤੁਰਕੇਸ਼ਵਰ ਭਾਵ ਔਰੰਗਜ਼ੇਬ ਦੇ ਕੋਲ ਜਾਓ।
ਪਹੁੰਚ ਮਿਲੇ ਸੋ ਬ੍ਰਿਤੰਤ ਸੁਣਾਏ।
ਉਹ ਫਿਰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਉਹਨਾਂ ਨੇ ਆਪਣਾ ਬਿਰਤਾਂਤ ਜਿਹੜਾ ਸੀ ਸਾਰਾ ਉਹ ਔਰੰਗਜ਼ੇਬ ਨੂੰ ਦੱਸਿਆ।
ਤਬ ਤੇ ਔਰੰਗ ਲੱਗੇ ਹਕਾਰਨ।
ਉਦੋਂ ਤੋਂ ਔਰੰਗਜ਼ੇਬ ਜਿਹੜਾ ਸੀ ਉਹ ਸੱਦਣ ਲੱਗ ਪਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ।
ਤੋਰਾ ਕਰਤ ਸ਼ਰਾ ਕੇ ਕਾਰਨ।
ਉਹ ਸ਼ਰਾ ਦੇ ਕਰਕੇ ਇਹ ਯਤਨ ਕਰ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਇਹ ਸ਼ਰਾ ਤੋਂ ਉਲਟ ਜਾਣ ਵਾਲਿਆਂ ਨੂੰ ਆਪਣੀ ਸ਼ਰਾ ਦੇ ਅਧੀਨ ਕੀਤਾ ਜਾਵੇ। ਸੋ ਸਤਸੰਗੀਓ, ਸਮਾਂ ਹੋ ਚੁੱਕਿਆ, ਇੰਨੀਆਂ ਬੇਨਤੀਆਂ ਕਰਦਾ ਹੀ ਖਿਮਾ ਦਾ ਜਾਚਕ ਹਾਂ। ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਸਤਿ ਸ਼੍ਰੀ ਅਕਾਲ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।